ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਭਾਰ ਕੇ ਮੂਰਤ ਹੈ ਜਗ ਆਇਓ। ਆਦ ਕਰੋ ਗੁਰਦੇਵ ਕੋ ਬੰਧਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਏ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਣੇ ਉਪਮਾ ਗੁਰ ਕੀ, ਗੁਰਮੂਰਾ ਧਿਆਨ ਹਿਰਦੈ ਮੈਂ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਨਕ ਬਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਵਡਭਾਗੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਮਹਾਨ ਦਇਆ ਦ੍ਰਿਸ਼ਟੀ ਔਰ ਬਖਸ਼ਿਸ਼ ਦਾ ਸਦਕਾ ਆਪ ਸਮੂਹ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰ ਹੋ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਅਕਾਲੀ ਬਾਣੀ ਦੇ ਭੋਗ ਸ਼ਰਵਣ ਕੀਤੇ ਹਨ। ਉਪਰੰਤ ਸਫਲਤਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ ਔਰ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਹੋਇਆ ਮੁੱਖ ਵਾਕ ਵੀ ਆਪ ਸਾਰੀਆਂ ਸੰਗਤਾਂ ਨੇ ਸ਼ਰਵਣ ਕੀਤਾ ਹੈ। ਇਸ ਸ਼ਬਦ ਦੇ ਅੰਦਰ ਪੂਰੇ ਗੁਰੂ ਦਾ ਮਿਲਾਪ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ, ਕਿਉਂਕਿ ਸਤਿਗੁਰੂ ਜੀ ਦੀ ਚਰਨ ਛੋਹ, ਸਤਿਗੁਰੂ ਜੀ ਦੇ ਦਰਸ਼ਨ ਦੀਦਾਰ, ਉਹਨਾਂ ਦੇ ਪਾਵਨ ਪਵਿੱਤਰ ਬਚਨ ਸ਼ਰਵਣ ਕਰਨ ਦਾ ਔਰ ਮੰਨਣ ਤੇ ਨਿਧਿਆਸਨ ਕਰਨ ਦਾ ਭਾਗਸ਼ਾਲੀ ਰੂਹਾਂ ਨੂੰ ਸੁਭਾਗ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੂੰ ਸ਼ਰਵਣ ਮੰਨਣ ਔਰ ਨਿਧਿਆਸਨ ਪ੍ਰਾਪਤ ਹੋਇਆ ਉਹਨਾਂ ਨੇ ਹੀ ਜੀਵ ਔਰ ਬ੍ਰਹਮ ਦੀ ਏਕਤਾ ਦਾ ਵਿਚਾਰ ਪ੍ਰਾਪਤ ਕੀਤਾ ਹੈ। ਤਤ ਨਿਰੰਜਨ ਜੋਤ ਸਵਾਈ, ਸੋਹੰਗ ਭੇਦ ਨਾ ਕੋਈ ਜੀਉ। ਤਤ ਵਸਤੂ ਆਤਮਾ ਔਰ ਨਿਰੰਜਨ ਮਾਰਪੀ ਸੁਰਮੇ, ਕਾਲਖ ਤੋਂ ਰਹਿਤ ਵਾਹਿਗੁਰੂ। ਉਹਦਾ ਤੇ ਆਤਮਾ ਦਾ ਪਰਸਪਰ ਕੋਈ ਭੇਦ ਨਹੀਂ। ਜੇਕਰ ਗਿਆਨ ਦੀ ਅੰਮ੍ਰਿਤਮਈ ਦ੍ਰਿਸ਼ਟੀ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੋ ਜਾਏ, ਅਗਰ ਨਾ ਪ੍ਰਾਪਤ ਹੋਵੇ ਫਿਰ ਇਨਸਾਨ ਦੇ ਮਨ ਵਿੱਚ ਕਈ ਪ੍ਰਕਾਰ ਦੇ ਭੇਦ ਬਣੇ ਰਹਿੰਦੇ ਹਨ। ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਬਕਾਰ, ਬ੍ਰਹਮ ਇਤਰ ਜਗ ਸਤ ਹੈ, ਪੰਚੋਂ ਭਰਮ ਸੰਸਾਰ, ਇਸ ਤਰ੍ਹਾਂ ਦੇ ਜਿਹੜੇ ਭਰਮ ਆਦਿਕ ਹਨ ਇਹ ਇਨਸਾਨ ਦੇ ਮਨ ਵਿੱਚ ਬਣੇ ਰਹਿੰਦੇ ਹਨ। ਇਹਨਾਂ ਦੀ ਨਿਵਿਰਤੀ ਵਾਸਤੇ ਗਿਆਨ ਦਾ ਪ੍ਰਕਾਸ਼ ਕਰਨਾ ਅਤੇ ਗਿਆਨ ਨੂੰ ਪ੍ਰਾਪਤ ਕਰਨਾ ਅਤਿਸ਼ੈ ਜ਼ਰੂਰੀ ਹੈ, ਕਿਉਂਕਿ ਇਨਸਾਨ ਨੂੰ ਜਦੋਂ ਤੱਕ ਕਿਸੇ ਵੀ ਵਸਤੂ ਦਾ ਗਿਆਨ ਨਹੀਂ ਹੁੰਦਾ ਉਦੋਂ ਤੱਕ ਉਸ ਵਸਤੂ ਬਾਰੇ ਉਹ ਕੁਝ ਕਥਨ ਵੀ ਨਹੀਂ ਕਰ ਸਕਦਾ ਅਤੇ ਉਸ ਵਸਤੂ ਦੀ ਪ੍ਰਾਪਤੀ ਵਾਸਤੇ ਯਤਨ ਵੀ ਨਹੀਂ ਹੁੰਦਾ। ਇਸੇ ਪ੍ਰਕਾਰ ਵਾਹਿਗੁਰੂ ਦੇ ਬਾਰੇ ਕਥਨ ਕਿਉਂ ਕੀਤਾ ਜਾਂਦਾ ਹੈ? ਵਾਹਿਗੁਰੂ ਦੀ ਮਹਾਨਤਾ ਦਾ ਸਾਨੂੰ ਬੋਧ ਹੋ ਸਕੇ। फिर उस महान वाहिगुरु नूं प्राप्त करन लई असी श्रद्धा प्रेम और भगती दे सहित आस्तक भावना वाले बन जाइए। इसे तरह फिर परमार्थी उद्यम करदिआं होइआं गुरु परमेशर दी आशीर्वाद और सहारा लै के उस वाहिगुरु नूं नाम सिमरन दी कमाई करदिआं होइआं अनुभव प्राप्त कर लईए। सो इस करके ज्ञान दी अवस्था नूं प्राप्त करना अतिशय जरूरी है। ज्ञान तों पहलां कर्म और उपासना गुरु घर विच सेवा दे जितने भी पवित्र करतब हन वह कर्म विच ही मन्ने हन। निष्काम कर्म सेवा करत हुए निहकामी तिसको होत प्राप्त स्वामी। दूसरा नंबर है उपासना उस वाहिगुरु की पूजा करनी उस वाहिगुरु का सिमरन करना उस वाहिगुरु का निरंतर ध्यान करना। ते तीसरी अवस्था फिर ज्ञान की प्राप्ति है। ज्ञान प्रकाश स्वरूप है वाहिगुरु भी प्रकाश स्वरूप है। ज्ञान द्वारा असीं उस प्रकाश स्वरूप वाहिगुरु नूं अनुभव कर सकते हैं। सो आओ शब्द की विचार श्रवण करिए सतगुरु जी सानू किस प्रकार अनेक युगतियां दलीलां और प्रमाणा दृष्टांतां साखियां द्वारा कुछ प्राचीन अते कुछ नवीन भी उन्होंने प्रमाण गुरबाणी विच बख्शिश किए। पुराने युग विच जड़े जड़े महापुरश होए सन जिमें जिमें उन्होंने प्रभु की भगती की जिस तरह प्रभु ने उन्हां दी भगती नूं भाग लाया इशारियां दे तौर ते सतगुरु जी ने इतिहास वर्णन कीते हन। जिमें जिमें उन्हां संतां भगतां ते संकट आए ओ प्रभु दी भगती विच अडोल रहे विरोधियां ने उन्हां उपर जिस तरह जुलम कीते प्रभु ने उन्हां गुरमुख प्यारियां दी जिस प्रकार साखी होके रख्या कीती ए भी विचार वर्णन कीते हुए हन। अज दे शब्द विच सतगुर सच्चे पातशाह जी ने उस पूरे गुरु दी महानता विच कुछ विचार दर्साए हन। आओ रसना नूं पवित्र करिए गज के बोलो सतनाम। सोरठ महला पंजवा सोरठ राग विच पंचम पातशाह साहिब श्री गुरु अर्जन देव जी महाराज बख्शिश करदे हन। गुरपुरा भेट्यो बड़भागी पूरा गुरु बड़ियां भागां द्वारा ही भेट्यो मिलिया है प्राप्त होया है क्योंकि भाग तो बिना दुनिया उपर पदार्थ भी नहीं मिलते माया भी नहीं मिलती मानस देह भी नहीं मिलती। दुध पुत आदक सब कुछ भाग दे अधीन है फिर वाहिगुरु और परमेश्वर बिना भागा किवें प्राप्त होवेगा। बिन भागा सत्संगत भी नहीं लभदी बिन भागा सत्संग ना लभे बिन संगत मैल भरीजै जीओ। बिना भागा तो सत्संगत नहीं मिलती अगर सत्संग ना मिले इंसान दा मन बराई रूप पापा दी मैल नाल भर जांदा। संगत करने दे नाल बंदे दे मन विच आईयां होईयां कमजोरियां अगर गुरु दे ज्ञान द्वारा अपने मन नूं ओ परखदा रहे निरखदा रहे दूर हो जांदियां मन उज्जल और पवित्र हो जांदा। जड़े लोग सत्संगत नहीं करदे ओ कसंगत जरूर करनगे। बेला तां कोई इंसान रह नहीं सकदा हर इंसान दी फितरत है ओ कुछ बंदियां विच बैठे कुछ बोले कुछ सुने ते सुनावे ਜੇ ਉਹ ਸਤਸੰਗਤ ਵਿਚ ਨਹੀਂ ਆਏਗਾ, ਚੰਗੇ ਬੰਦਿਆਂ ਵਿਚ ਨਹੀਂ ਬੈਠੇਗਾ, ਚੰਗੇ ਬੰਦਿਆਂ ਦੇ ਬਚਨ ਨਹੀਂ ਸੁਣੇਗਾ, ਤੇ ਉਹ ਫਿਰ ਕੁਕਰਮੀ ਔਰ ਹਠ ਧਰਮੀ ਤੇ ਨੀਚ ਲੋਕਾਂ ਵਿਚ ਜ਼ਰੂਰ ਬੈਠੇਗਾ। ਉਹਦਾ ਦੁਰਪਰਿਣਾਮ ਕੀ ਹੋਏਗਾ? ਉਹ ਕਸੰਗ ਦੇ ਪ੍ਰਭਾਵ ਥੱਲੇ ਆ ਕੇ ਵੈਸਾ ਹੀ ਨੀਚ ਬਣ ਜਾਏਗਾ ਜਿਸ ਤਰ੍ਹਾਂ ਦੀ ਉਹ ਕਸੰਗਤ ਕਰਦਾ। ਇਸੇ ਤਰ੍ਹਾਂ ਕਈ ਵਾਰੀ ਇਨਸਾਨ ਚੰਗੇ ਚੰਗੇ ਪਵਿੱਤਰ ਕਰਮ ਵੀ ਕਰਦੇ ਲੇਕਿਨ ਸਤਸੰਗ ਨਹੀਂ ਕਰਦੇ। ਸਤਸੰਗਤ ਨਾ ਕਰਨ ਦੇ ਕਾਰਨ ਉਹਨਾਂ ਦੇ ਚੰਗੇ ਕਰਮ ਵੀ ਉਹਨਾਂ ਦੇ ਮਨ ਵਿਚ ਹਉਮੈ ਦਾ ਰੋਗ ਪੈਦਾ ਕਰ ਦਿੰਦੇ। ਅਹੰਗਤਾ ਇਕ ਐਸੀ ਚੀਜ਼ ਹੈ ਜਿਹੜੀ ਇਨਸਾਨ ਵਿਚ ਹੋਂ ਮੈਂ ਵਾਲੇ ਭਾਵ ਨੂੰ ਪੈਦਾ ਕਰਕੇ ਦੂਸਰੇ ਨੂੰ ਸਮਝਣਾ ਇਹ ਕੁਝ ਵੀ ਨਹੀਂ। ਜਦੋਂ ਇਤਨੀ ਮਨ ਵਿਚ ਹੰਕਾਰੀ ਦੇ ਘਿਰਣਾ ਆ ਜਾਏ ਫਿਰ ਉਹਦੇ ਕੀਤੇ ਹੋਏ ਸ਼ੁਭ ਕਰਤੱਬ ਜਿਹੜੇ ਕੀਤੇ ਨਾ ਕੀਤੇ ਇੱਕ ਬਰਾਬਰ ਹੋ ਜਾਂਦੇ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਾਤਿਆਂ ਦੋ ਭਾ ਚੜੀਐਸ ਹੋਰ, ਬਾਹਰ ਧੋਤੀ ਤੁੰਬੜੀ ਅੰਦਰ ਬੇਸਨਕੋਰ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਫਰਮਾਉਂਦੇ ਹਨ ਕਿ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਇਨਸਾਨ ਦਾ ਮਨ ਕਈ ਵਾਰੀ ਪਾਪਾਂ ਦੀ ਮੈਲ ਨਾ ਸੰਗਤ ਨਾ ਕਰਨੇ ਕਾਰਨ ਭਰ ਜਾਂਦਾ। ਜਦੋਂ ਸੰਗਤ ਵਿਚ ਆਉਂਦੇ ਸਾਨੂੰ ਬਾਣੀ ਦੁਆਰਾ ਇਹ ਸਿੱਖਿਆ ਮਿਲਦੀ ਹੈ ਫਲਾਨੀ ਫਲਾਨੀ ਮੈਲ ਮਨ ਨੂੰ ਮੈਲਾ ਬਣਾ ਦਿੰਦੀ ਹੈ। ਜਦੋਂ ਪਤਾ ਲੱਗ ਜਾਏ ਕਿ ਫਲਾਨੀ ਮੈਲ ਨਾਲ ਸਾਡਾ ਮਨ ਮੈਲਾ ਹੁੰਦਾ ਅਤੇ ਨਾਲ ਸੋਝੀ ਵੀ ਦੇ ਦਿੱਤੀ ਜਾਏ, ਇਸ ਮੈਲ ਦੀ ਨਿਵਿਰਤੀ ਇਸ ਪ੍ਰਕਾਰ ਹੁੰਦੀ ਹੈ। ਜਿਹੜਾ ਦਾਨਾ ਬੰਦਾ ਹੋਏਗਾ ਉਹ ਜ਼ਰੂਰ ਪਾਪਾਂ ਦੀ ਮੈਲ ਤੋਂ ਬਚਣ ਵਾਸਤੇ ਉੱਦਮ ਕਰੇਗਾ। ਜਿਹੜਾ ਉੱਦਮ ਔਰ ਪ੍ਰਭੂ ਅੱਗੇ ਪ੍ਰਾਰਥਨਾ ਕਰਦਾ ਹੋਇਆ ਯਤਨਸ਼ੀਲ ਰਹੇਗਾ ਉਹ ਇਨਸਾਨ ਮੈਲ ਨੂੰ ਨਾਲੋ ਨਾਲ ਨਿਵਿਰਤ ਕਰਕੇ ਪਵਿੱਤਰ ਬਣਦਾ ਜਾਏਗਾ। ਇੱਕ ਦਿਨ ਉਹਨੂੰ ਇਤਨੀ ਮਹਾਨ ਪਵਿੱਤਰਤਾ ਮਿਲ ਜਾਏਗੀ ਦੁਨੀਆਂ ਦੀ ਕੋਈ ਮੈਲ ਉਹਦੇ ਉੱਪਰ ਆਪਣਾ ਅਸਰ ਨਹੀਂ ਪਾ ਸਕੇਗੀ। ਉਸ ਮੈਲ ਦੀ ਨਿਵਿਰਤੀ ਵਾਸਤੇ ਅਰਦਾਸ ਵੀ ਹੈ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਇਹ ਸਾਰੇ ਸ਼ਬਦ ਨੂੰ ਆਪ ਜੀ ਨੇ ਬਾਚ ਲੈਣਾ। ਸਮਾਂ ਇਤਨਾ ਜ਼ਿਆਦਾ ਨਹੀਂ ਕਿ ਬਹੁਤੇ ਵਿਸਥਾਰ ਵੱਲ ਜਾਈਏ। ਹਜ਼ੂਰ ਫਰਮਾ ਰਹੇ ਹਨ, ਗੁਰਪੂਰਾ ਭੇਟਿਓ ਵੱਡ ਭਾਗੀ। ਪੂਰਾ ਗੁਰੂ ਵੱਡਿਆਂ ਭਾਗਾਂ ਨਾਲ ਹੀ ਭੇਟਿਓ ਮਿਲਦਾ, ਅਧੂਰੇ ਗੁਰੂ ਵੀ ਉਹੋ ਜਿਹਾ ਲੋਕਾਂ ਨੂੰ ਮਿਲ ਜਾਂਦੇ। ਆਮ ਸਿੱਖ ਸਟੇਜਾਂ ਤੇ ਪ੍ਰਚਾਰ ਹੁੰਦਾ ਕਿ ਪੂਰੇ ਗੁਰੂ ਨੂੰ ਮੰਨਣਾ ਚਾਹੀਦਾ। ਇਹ ਗੱਲ ਸਹੀ ਹੈ, ਮੰਨਣਾ ਚਾਹੀਦਾ, ਪਰ ਭਾਗ ਕਿੱਥੋਂ ਲਿਆਉਣਗੇ ਪੂਰੇ ਗੁਰੂ ਨੂੰ ਮੰਨਣ ਵਾਲਾ? ਭਾਗ ਨੂੰ ਬਣਾਉਣ ਵਾਸਤੇ ਸੇਵਾ ਸਿਮਰਨ ਤੀਰਥ ਇਸ਼ਨਾਨ ਸਤਸੰਗ ਕਰਨਾ ਪੈਂਦਾ। ਜਦ ਤੱਕ ਭਾਗ ਨਹੀਂ ਬਣਦਾ ਇਹ ਪੂਰੇ ਗੁਰੂ ਨੂੰ ਮਿਲ ਨਹੀਂ ਸਕਦਾ। ਜੇ ਜੇਬ ਵਿਚ ਦੋ ਪੈਸੇ ਅਸੀਂ ਬਾਜ਼ਾਰ ਚੋਂ ਦੋ ਪੈਸਿਆਂ ਦਾ ਹੀ ਸੌਦਾ ਲੈ ਸਕਾਂਗੇ। ਜੇ ਜੇਬ ਵਿਚ 54 ਰੁਪਈਆ ਹੈ ਤੇ ਉਤਨਾ ਹੀ ਸੌਦਾ ਮਿਲੇਗਾ। ਇਸੇ ਤਰ੍ਹਾਂ ਜਾਣ ਲੈਣਾ ਜਿਤਨੀ ਜਿਤਨੀ ਕਿਸੇ ਕੋਲ ਪੂੰਜੀ ਹੈ ਉਹ ਉਤਨੀ ਉਤਨੀ ਵਿਸ਼ੇਸ਼ ਵਸਤੂ ਬਾਜ਼ਾਰ ਵਿਚੋਂ ਖਰੀਦ ਸਕਦੇ। ਬਾਜ਼ਾਰਾਂ ਵਿਚ ਬਹੁਤ ਕੁਝ ਪਿਆ, ਜੇਬ ਅਜਾਇਤ ਨਾ ਦੇਣ ਦੇ ਕਾਰਨ ਬੰਦਾ ਮਨ ਦੀਆਂ ਮਨ ਵਿਚ ਲੈ ਕੇ ਘਰ ਨੂੰ ਆ ਜਾਂਦਾ। ਇਸੇ ਤਰ੍ਹਾਂ ਹਰ ਇੱਕ ਇਨਸਾਨ ਦੇ ਹਿਰਦੇ ਵਿਚ ਜਿਹੋ ਜਿਹੀ ਸ਼ਰਧਾ ਉਹਨੂੰ ਵੈਸਾ ਹੀ ਗੁਰੂ ਮਿਲੇਗਾ। ਜਿਹੋ ਜਿਹਾ ਕਰਮ ਹਨ ਉਹਨੂੰ ਉਸੇ ਤਰ੍ਹਾਂ ਦਾ ਗੁਰੂ ਮਿਲੇਗਾ। ਜਿਨ੍ਹਾਂ ਦੇ ਕਰਮ ਸ੍ਰੀ ਮਰਦਾਨਾ ਭਾਈ ਬਾਲਾ ਸਾਹਿਬ, ਗੁਰੂ ਅੰਗਦ ਸਾਹਿਬ, ਬਾਬਾ ਬੁੱਢਾ ਸਾਹਿਬ ਵਰਗੇ ਹਨ ਉਹਨਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਮਿਲ ਜਾਣਗੇ। ਗੱਜ ਕੇ ਬੋਲੋ ਸਤਨਾਮ। ਜਿਨ੍ਹਾਂ ਦੇ ਭਾਈ ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਹਿੰਮਤ ਸਿੰਘ, ਸਾਹਿਬ ਸਿੰਘ ਵਰਗੇ ਕਰਮ ਹਨ ਉਹਨਾਂ ਨੂੰ ਦਸਮ ਪਾਤਸ਼ਾਹ ਵਰਗਾ ਗੁਰੂ ਮਿਲ ਜਾਏਗਾ। ਤੇ ਜਿਨ੍ਹਾਂ ਦੇ ਕਰਮ ਹੀ ਅਧੂਰੇ, ਦਸਮ ਪਾਤਸ਼ਾਹ ਦੇ ਵੇਲੇ ਵੀ ਲੋਕਾਂ ਨੇ ਕਿਹੜਾ ਸਾਰਿਆਂ ਨੇ ਉਹਨਾਂ ਨੂੰ ਗੁਰੂ ਮੰਨਿਆ? ਚੰਦ ਬੰਦਿਆਂ ਨੇ ਗੁਰੂ ਮੰਨਿਆ। ਗੱਜ ਕੇ ਬੋਲੋ ਸਤਨਾਮ। ਅੱਜ ਅਸੀਂ ਕਹਿੰਦੇ ਹਾਂ ਕਿ ਸਾਨੂੰ ਪੂਰਾ ਗੁਰੂ ਮਿਲ ਜਾਏ। ਜਿੱਦਣ ਪੂਰਾ ਗੁਰੂ ਆਇਆ ਸੀ ਦੁਨੀਆਂ ਤੇ ਕਈ ਲੋਕ ਪੂਰੇ ਗੁਰੂ ਨਾਲ ਬੈਰ ਵਿਰੋਧ ਹੀ ਕਰਦੇ ਰਹੇ, ਈਰਖਾ ਹੀ ਕਰਦੇ ਰਹੇ। ਉਹਨਾਂ ਦੇ ਰਸਤੇ ਵਿਚ अनेक प्रकार दियां रुकावटां ही पौंदे रहे। ए ठीक है उहदे रस्ते च कोई रुकावट नहीं पैंदी, पर मनमुखां ने ते अपने सारे जतन कीते, सो इस करके पूरे गुरु जदों आए सानू उदों भी भागां वाले ही लाभ लैंदे रहे। जो गुरु ग्रंथ साहिब जी दे अंदर अज भी उहनां दी सत्ता मौजूद है, अज कड़ी सारी दुनिया लाभ लै रही है, जिन्हां दे भाग हन ओही लाभ लै रहे। गज के बोलो सतन। अज भी तुहानू ओह व्यक्ति मिलदे जिहड़े गुरु ग्रंथ साहिब जी दे सरूप नूं अग्न भेट कर रहे। जे उहनां नूं गुरबाणी दी महानता दा ज्ञान होवे अजिहा क्यों करन, पर मथे दे भाग अजिहा ही करा रहे। उहनां दे इतने नीच कर्म हन, जदों बंदा एक पाप करे फिर वह कई पापां वल तुर पैंदा, उहदी बुद्धि इतनी मलीन हो जांदी, उहनूं पवित्र चीजां भी अपवित्र नजर आउण लग पैंदियां। काले शीशां वाली ऐनक लगा लो तुहानूं सफेद वस्तुआं भी कालियां नजर आउणगियां, होर रंगां दे शीशे ला लो वैसा ही नजर आएगा जैसा रंग। इस तरह इंसान दे हिरदे विच जिस तरह दे ईरखा दवैश रूपी माड़े रंग भरे हुए, अखां जड़ियां तां वेखण वाले के शीशे आ, इन्हां दा कोई कसूर नहीं। वेखण वाला मन जिहो जी धारणा करदा अखां उहो जिहा दसी जा रही। गज के बोलो सतनाम। जिन्हां दी दृष्टि चों दवैत मिट गई, ईरखा विखेली मिट गई, नफरत घोरना खत्म हो गई और काम क्रोध असुरी बिरतियां तो रहत हो गए, पवित्र मना वाले बन गए, उन्हां नूं तां गुरु नीच बंदियां च भी दिसिया। गुरु विच गुरु वेखना ते फिर उन्हां लई कोई नामुमकन नहीं सी, बल्कि उन्हां ने गुरु दी आत्मा नूं हर कायनात दे जर्रे विच वेखिया। जिन्हां नूं दृष्टि पवित्र मिल गई, जिन्हां दी दृष्टि मलीन सी, उन्हों ना गुरु विच गुरु दिसिया, ना गुरु दे सिखां विच गुरु दिसिया, ना गुरबाणी विच, ना उन्हां दे निशान धाम विच ही गुरु दिसिया। जो दिसदा फिर वो अजेही बराई क्यों करदे, परंतु उन्हां नूं नजर नहीं आया, उन्हां दे भाग मलीन सन। गज के बोलो सतनाम। इस करके हजूर फरमांदे हन कि बड़िया भागां वालिया नूं ही गुरु मिलिया अते गुरु दे मिलण दा लाभ भी भागां वालिया ने लिया। मिले बहुत लोगों गुरु नानक साहब, पर लाभ भागा वाले ने लाए। भाग जिन्हों के सवक्ष सन, गुरु अर्जन देव जी महाराज जिले उन्होंने ने तत्ती तवी ते बिठाया कि गुरु अर्जन देव उन्होंने नहीं सी मिले सन, परंतु भाग नहीं सी मिले होया ते भी कोई लाभ लै लेंदे, क्योंकि दर्शन डिठा मुक्त ना हो गई जे चिर गुर शब्द ना भरे प्यार। जिन्ना चिर गुरु दे शब्द बचन नाले प्यार नहीं करदा, मेरा दर्शन देखने नाल भी मुक्ति नहीं हुंदी। दर्शन नाम है उपदेश दा, दर्शन नाम देखण दा भी। दर्शन शास्त्र नूं भी कह दिंदे, शास्त्रां विचों ग्रंथां चों उपदेश ही मिलदे। जिन्हां ने गुरु दा दर्शन करके गुरु दा उपदेश हिरदे विच ग्रहण कर लिया, उन्हां दा मिलना सफल होया, नहीं तां मिलन दे बावजूद भी कुछ लै ना सके, अपनी किस्मत दा दवाला कढ के रुंदे ही रहे। हजूर फरमांदे हन गुरपुरा भेट्यो बड़भागी, मन है पया परगासा। जिन्हां भागां वालिया नूं गुरु मन करके मिलिया, मिलिया हो सो आखिया, मिलिया कहिया रे सोई। जिन्हां जर मन ना मिलिए उदों तक मलाप नहीं मनिया जांदा। असीं एक दूए दे पास एक दूए बैठ जाने, जे साडे मनां विच ईरखा आ ते साडी एकता नहीं, कट्ठे बहण नाल एकता नहीं हुंदी, जिन्ना जर साडा मन परस्पर नहीं रलदा। अज असीं स्टेजां ते कह दिंदे खालसा पंथ जी एकता कर लो, हुण असीं एकता दे नेड़े पहुंच गए हां। एकता सिर्फ अखबारां दीआं सुरखियां तक सीमित है, साडे मनां विच नहीं। गज के बोलो सतनाम। जब तक मना चो अनेकता खत्म नहीं हुंदी, उदो तक कठे बैठण नाल भी एकता नहीं होएगी। कठे बहण दा मतलब है साडे मन भी सारयां दे एक दूए नाल बैठ जाण, रल जाण। मन दे सुभाव असीं अडरे अडरे लै फिरदे, जदों गुरसिख बन जांदा गुरसिखां दे सुभाव किरिया दो नहीं रह जांदी, इक हो जांदी जो गुरु दी मत है। पर असीं अमृत छकण तों बाद भी कई वेरी आपो अपनी मत दे घोड़े दड़ाई फिरदे, उहदा कारण की हाले सानू अमर अवस्था प्राप्त नहीं हुई, हाले साडे मन चो दवैत खत्म नहीं हुई, हाले साडी सत्संगत विच साडी सेवा विच साडे सिमरन विच कमजोरी है। जड़ी कमजोरी है सत्संग विचो ज्ञान लैके उन्हू निवृत करो, फिर असी एकता विच आ जावांगे, अनेकता खत्म हो जाएगी। सतगुरु जी कहंदे जदों बड़िया भागा ना गुरु भेटो मन करके मिलिया, भाव गुरु दे उपदेश द्वारा गुरु दे सिद्धांतां अनुसार उस प्रभु नू मिल गया, ए बड़िया भागा वाले बन गए, इन्हां दे मन और बुद्धि विच ज्ञान दा प्रकाश हो गया। ओ ना पहुंचन हारा दूजा, जिन्हां दे हिरदे विच ज्ञान दा प्रकाश है, कोई व्यक्ति भी उन्हां बराबर पहुंच रखण वाला नहीं बनदा। चाहुंदे सारे ही मैं संत बन जावां, मैं पवित्र बन जावां, जिवें संतां नू लोग पूजदे आ, सत्कार दिंदे आ, मान दिंदे, साडा भी मान होवे, लेकिन हो क्यों नहीं रहा। बंदे वेखण विच सारे बंदे बंदियां वर्गे, एक बंदे अपमान लै रहे, एक मान लै रहे, ये कारण की है। कोई गरीबी का घोल घोल रहा, गरीब विच तुरिया फिरदा, कोई साध संग जी तंदुरुस्त है, कोई बीमार है, कारण की? बंदे तो सारे एक जैसे नजर आंदे, एक पत्थर वो आन जड़े सड़कां दे रोड़ी कुट के बिछाए जांदे, वो भी पत्थर ही, वो भी पत्थर हन जिन्हां नाल सौदा सूत तो लिया जांदा, वो भी पत्थर हन सुनियारा जिस कसवटी नाल सोने नूं परखदा, बट्टी हुंदी है पत्थर दी, वो भी पत्थर है पारस जिहदे नाल सत धातां सोना बन जांदियां, वो भी पत्थर है चुंबक जिहदे नाल साडे शरीर कोई लोहे दे कचरे चले जाण उहनां नूं मैगनेट नाल कढ लईदा, मैगनेट नाल कई बीमारियां दा भी इलाज अज हो रहा है। हिंदुस्तान विच इलाज काफी प्रधान होया और नाम ना खटी, अंबाले है डाक्टर, मैगनेटा का ही डाक्टर बजदा, इहदे द्वारा ही बीमारिया का इलाज करदा, कोई खाण नूं नहीं देना, कोई पीण नूं नहीं देना, तजर्बे है ना आपो अपने, जिन्नी किसे नूं बुद्ध, मैगनेट भी एक पत्थर का ही टुकड़ा है। इसे प्रकार जड़ा हीरा भी पत्थर है, जड़ा हनेरी रात विच प्रकाश करदा है, मोती भी पत्थर है जिहदी कितनी वड्डी कीमत पैंदी है। आ मूंगे आदक भी ग्रहणा की टाल दे, ग्रहणा की चाल उपर असर पाउण वाले आम कई मूंदियां जड़े फिरदे, ए भी एक पत्थर ही है। हीरे का मुल सत बादशाही, इतनी महानता राधा है, वह भी पत्थर। एक गंडका नदी विच पत्थर पैदा हुंदा, उनू लोग मंदिर विच भगवान करके पूज रहे, पत्थर पत्थर का भेद है, पत्थर पत्थर की कीमत का अंतर है। इस तरह बंदे बंदे ही आ सारे, बंदियां बंदियां विच भी उन्हां दी अवस्था दा कर्मा दा भेद होण करके अंतर है। गज के बोलो सतनाम। इसे प्रकार एक वो बंदे जड़े साध संगत जी आप भी दुखी आ ते दूजे नूं भी दुखी कर दे, एक वो बंदे आप भी सुखी रहना चाहुंदे दूसरे नूं भी सुख दिंदे, एक वो बंदे आप दुख झल के दूए नूं सुख दिंदे, बंदियां बंदियां दा भी भेद है। इस प्रकार फिर जिस प्रकार बंदा बन ली महाराज ने कहा, उस तरह दा बंदा तां उही है जिहड़ा गुरु नूं प्रवान होवे। इंसान दा जामा मिल जाना कोई मनुष्यता नहीं, मनुष्यता बंदे दे कर्म नाल है। कई बंदियां नूं किसे कर्म दे प्रभाव नाल जूनी मनुष्यी मिल गई, उन्हां दे कर्म पशुआं नाल भी भैड़े, जिन्हां नूं महाराज ने कहा करतूत पशु की मानस जात लोक पचारा करा जनरा। बंदा कौन है? बंदा रोस बंदगी का है, बंदे बंदगी एक तिहार साहब रोस धरो के प्यार। बंदियां दे लक्षण महाराज ने वर्णन कीते, मूर्खां दे भी लक्षण वर्णन कीते। मूर्खां सर मूर्ख है जे मन्ने नाही नाओ। मूर्ख भी तीन प्रकार दे, एक मूर्ख है उन्हां नूं दूजा बंदा समझा देवे समझ आंदे, एक अंध मूर्ख है अपने कोल ज्ञान नहीं, वेदां शास्त्रां गुरबाणी का विचार दियो ग्रंथां दे प्रमाणा ना मन जांदे, एक अंध घोर मूर्ख है। जप जी दी 18वीं पौड़ी विच वर्णन कीते हन, असंख मूर्ख अंध घोर। वो जिहड़े अंध घोर मूर्ख है वह कैसे? उन्हां नूं कहो बाणी पढ़ो जी, कहण लगे इहदा की लाभ है, संसार सागर तो तर जाओगे। चंगा फिर तुसीं बाणी पढ़दे जां ना, असीं डुबण लगे तुहाडी पूछ फड़ के पार लंघ जावांगे। अपने आप नूं मनुष्य जानना, दूसरे नूं बंदर जां गां बना देना, ਪਸ਼ੂ ਬਣਾ ਦੇਣ, ਇਹਨਾਂ ਨੂੰ ਅੰਧ ਘੋਰ ਮੂਰਖ ਕਹਿੰਦੇ। ਕਿਉਂਕਿ ਭਾਗ ਭਾਗਾਂ ਵਾਲੇ ਤਾਂ ਸੇਵਾ ਕਰਦੇ, ਬਚਨ ਮੰਨਦੇ ਆ, ਤੇ ਜਿਹੜੇ ਇਸ ਤਰ੍ਹਾਂ ਦੇ ਲੋਕ ਹੁਜਤਾਂ ਕਰੇ ਪਲੀਤ, ਭਾਗਵਾਨ ਸੇਵਾ ਕਰੇ ਹੁਜਤਾਂ ਕਰੇ ਪਲੀਤ, ਜਿਹੜੇ ਪਲੀਤ ਗਲੀਜ ਗਰਤੀ ਦੇ ਬੰਦੇ ਆ ਉਹਨਾਂ ਕੋਲ ਹੁਜਤਾਂ ਹੀ ਹੁਜਤਾਂ ਹੁੰਦੀਆਂ, ਹੋਰ ਉਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ, ਝੇਡਾਂ ਹੀ ਹੁੰਦੀਆਂ। ਹਰ ਇੱਕ ਦੀ ਗੱਲ ਦਾ ਖੰਡਨ ਕਰਨਾ ਜਾਣਦੇ, ਇਹ ਪਤਾ ਹੀ ਨਹੀਂ ਕਿ ਜਿਹੜੀ ਗੱਲ ਦਾ ਖੰਡਨ ਕਰਦੇ ਉਹਦਾ ਕਦੀ ਖੰਡਨ ਹੋ ਹੀ ਨਹੀਂ ਸਕਦਾ। ਸੂਰਜ ਦਾ ਕੋਈ ਖੰਡਨ ਕਿਵੇਂ ਕਰ ਸਕਦਾ? ਸੂਰਜ ਇਉਂ ਹੀ ਰਹੇਗਾ। ਆਕਾਸ਼ ਪੰਜਾਂ ਤੱਤਾਂ ਦਾ, ਪ੍ਰਕਿਰਤੀ ਦਾ, ਵਾਹਿਗੁਰੂ ਦਾ, ਜੀਵ ਦਾ, ਇਹ ਅਨਾਦੀ ਚੀਜ਼ਾਂ ਦਾ ਕੋਈ ਖੰਡਨ ਗੁਰਬਾਣੀ ਦਾ ਕਿਵੇਂ ਕਰ ਦੇਵੇਗਾ? ਇਹਨਾਂ ਚੀਜ਼ਾਂ ਦਾ ਖੰਡਨ ਕਰਨ ਵਾਲਾ ਆਪੇ ਖੰਡਿਆ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਉਹ ਜਿਹੜੇ ਮਹਾਤਮਾ ਉਹਨਾਂ ਦੇ ਬਰਾਬਰ ਕੋਈ ਪਹੁੰਚ ਨਹੀਂ ਰੱਖ ਸਕਦਾ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਪ੍ਰਸ਼ਨ ਕੀਤਾ ਗਿਆ ਕਿ ਤੁਹਾਡਾ ਤੇ ਸਾਡਾ ਕੀ ਫਰਕ ਹੈ? ਕਹਿਣ ਲੱਗੇ, ਸਰੀਰ ਔਰ ਆਤਮਾ ਕਰਕੇ ਕੋਈ ਫਰਕ ਨਹੀਂ, ਕਰਮ ਔਰ ਉਪਾਸ਼ਨਾ ਤੇ ਗਿਆਨ ਕਰਕੇ ਬਹੁਤ ਵੱਡਾ ਅੰਤਰ ਹੈ। ਗੱਜ ਕੇ ਬੋਲੋ ਸਤਨਾਮ। ਕਹਿਣ ਲੱਗੇ ਜੀ, ਸਮਝ ਕਿਵੇਂ ਆਵੇ? ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਆਪਾਂ ਨਿਰਣਾ ਕਰ ਲੈਂਦੇ ਹਾਂ। ਆਓ ਮਹਾਰਾਜ ਦੇ ਦਰਬਾਰ, ਮਹਾਰਾਜ ਦੇ ਦਰਬਾਰ ਵਿਚ ਲੈ। ਕਹਿਣ ਲੱਗੇ, ਜਿਹੜਾ ਕਹਾਂਗਾ ਤੁਸੀਂ ਕਹਿਣਾ, ਫਰਕ ਨਿਕਲ ਜਾਏਗਾ। ਮਹਾਂਪੁਰਸ਼ ਕਹਿਣ ਲੱਗੇ, ਮੇਰਾ ਸਾਰਾ ਪਰਿਵਾਰ ਹੀ ਸੁਸਰੀ ਵਾਂਗੂ ਸੌ ਜਾਏ, ਤੂੰ ਵੀ ਇਵੇਂ ਕਹਿ ਦੇ। ਕਹਿਣ ਲੱਗਾ ਜੀ, ਮੇਤੋਂ ਦਨੀਏ ਕਿਹਾ ਜਾਂਦਾ। ਕਹਿੰਦੇ, ਇੰਨਾ ਹੀ ਫਰਕ ਹੈ, ਅਸੀਂ ਆਪਣੇ ਵੱਲੋਂ ਵੀ ਮਰੇ ਹੋਏ ਹਾਂ ਤੇ ਦੁਨੀਆਂ ਵੱਲੋਂ ਵੀ ਮਰੇ ਹੋਏ ਹਾਂ, ਤੂੰ ਆਪਣੇ ਵੱਲ ਵੀ ਹਾਲੇ ਜਿੰਦਾ ਤੇ ਦੁਨੀਆਂ ਵੱਲ ਵੀ ਜਿੰਦਾ, ਇੰਨਾ ਹੀ ਫਰਕ ਹੈ। ਕਹਿਣ ਲੱਗੇ, ਸਮਝ ਲੱਗ ਗਈ ਕਿ ਹੋਰ ਕਹੀਏ? ਕਹਿੰਦੇ ਜੀ, ਬਸ ਪਤਾ ਲੱਗ ਗਿਆ। ਸੋ ਫਰਕ ਬਹੁਤ ਵੱਡਾ ਹੈ ਮਹਾਤਮਾ ਦਾ ਤੇ ਆਮ ਦੁਨੀਆਂ ਦਾ। ਕਹਿ ਦੇਣਾ ਬੜਾ ਸੌਖਾ ਮਹਾਂਪੁਰਸ਼ਾਂ ਦਾ ਤੇ ਸਾਡਾ ਕੀ ਫਰਕ ਹੈ, ਪਰ ਜਦੋਂ ਤਰਾਜੂ ਵਿਚ ਪੈ ਕੇ ਅਸੀਂ ਆਪਣੇ ਆਪ ਨੂੰ ਪਰਖਾਂਗੇ ਫਿਰ ਪਤਾ ਲੱਗ ਜਾਏਗਾ ਆਮ ਦੁਨੀਆਂ ਦਾ ਤੇ ਮਹਾਤਮਾ ਦਾ ਕੀ ਅੰਤਰ ਹੁੰਦਾ। ਮਹਾਤਮਾ ਜਿਹੜੇ ਉਹਨਾਂ ਬਾਰੇ ਮਹਾਰਾਜ ਕਹਿੰਦੇ, ਜਨਮ ਮਰਨ ਬਹੁ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਲਾਏ। ਤੇ ਦੁਨੀਆਂ ਕੀ ਕਰ ਰਹੀ? ਬੱਧਾ ਚੱਟੀ ਜੋ ਭਰੈ, ਨਾ ਗੁਣ ਨਾ ਉਪਕਾਰ। ਪਰਿਵਾਰ ਦੇ ਮੂੰਹ ਵਿਚ ਬੱਧੇ ਹੋਏ ਚੱਟੀ ਭਰੀ ਜਾਂਦੇ ਆ, ਮੁੰਡੇ ਕੁੜੀਆਂ ਜਿਨ੍ਹਾਂ ਲਈ ਮਰਦੇ ਸੀ, ਰੱਬ ਵੀ ਭਲਾਈ ਬੈਠੇ ਸੀ, ਸਤਸੰਗ ਵੀ ਛੱਡੀ ਬੈਠੇ ਸੀ, ਕਮਾ ਕਮਾ ਕੇ ਹੇਰਾ ਫੇਰੀਆਂ ਦਾ ਧਨ ਜਿਨ੍ਹਾਂ ਨੂੰ ਖਲਾਉਂਦੇ ਸਨ। ਬਹੁ ਪਰਪੰਚ ਕਰ ਪਰਤਨ ਲਿਆਵੈ, ਸੁਤਦਾਰਾ ਪੈ ਆਨ ਲਟਾਵੈ, ਮਨ ਮੇਰੇ ਭੂਲੇ ਕਬਤ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਛਿਨ ਛਿਨ ਛੀਜੈ ਤਨ ਜਰਾ ਜਨਾਵੈ, ਤਬ ਤੇਰੀ ਉਹ ਕੋਈ ਪਾਣੀਓ ਨਾ ਪਾਵੈ। ਉਹ ਕਹਿੰਦੇ ਜੀ, ਬੁੱਕ ਚ ਪਾਣੀ ਪੀਣਾ, ਇੱਧਰ ਦੇ ਬੱਚਿਆਂ ਨੂੰ ਨੀ ਪਤਾ, ਪੁਰਾਣੇ ਬਜ਼ੁਰਗਾਂ ਨੂੰ ਪਤਾ, ਪਾਣੀ ਓਕਦਾ ਤੇ ਸੌਦਾ ਥੋਕਦਾ। ਗੱਜ ਕੇ ਬੋਲੋ ਸਤਨਾਮ। ਮੈਂ ਬੇਨਤੀ ਕਰ ਰਿਹਾ ਸਾਂ, ਜਿਨ੍ਹਾਂ ਦੇ ਮੂੰਹ ਵਿਚ ਬੱਧੇ ਹੋਏ ਦਿਨ ਰਾਤ ਚੱਟੀ ਭਰਦੇ, ਹੇਰਾ ਫੇਰੀਆਂ ਸਾਰਾ ਧੰਦੇ ਕਰਦੇ, ਉਹ ਕਹਿੰਦੇ, ਬੁੜਿਆ ਤੂੰ ਸਾਡੇ ਲਈ ਕੀਤਾ ਕੀ ਸੀ? ਤੇਰੇ ਲਈ ਤਾਂ ਸਮੇਂ ਦੋ ਦੋ ਛੱਜ ਦਾਣੇ ਹੁੰਦੇ ਸੀ, ਅਸੀਂ ਬੜੇ ਬੜੇ ਬੋਹ ਲਾਉਂਦੇ, ਤੂੰ ਸਾਰਾ ਦਿਨ ਢਿੰਗਲੀ ਨਾਲ ਪਾਣੀ ਕੱਢਦਾ ਰਹਿੰਦਾ ਸੀ, ਅਸੀਂ ਬਟਨ ਨਾ ਪੀਦਾ ਫੜਕ ਟੂਬਲ ਨਾਲ ਪਾਣੀ ਕੱਢ ਲਈਦਾ। ਗੱਜ ਕੇ ਬੋਲੋ ਸਤਨਾਮ। ਉਹ ਕੋਈ ਬੁੜੇ ਦਾ ਉਪਕਾਰ ਮੰਨਦੇ, ਮਾਤਾ ਦਾ ਉਪਕਾਰ ਮੰਨਦੇ, ਸਾਰਾ ਵਾਤਾਵਰਨ ਕਿਉਂ ਅਸ਼ਾਂਤ? ਮਾਂ ਪੇ ਨੇ ਰੱਬ ਵੀ ਭੁਲਾ ਦਿੱਤਾ ਕੁੜੀਆਂ ਮੁੰਡਿਆਂ ਦੇ ਮੋਹ ਚ ਪੈ ਕੇ, ਪਰ ਜਿਲੇ ਕੁੜੀਆਂ ਮੁੰਡੇ ਜਵਾਨ ਹੋ ਜਾਂਦੇ, ਦੇਖ ਲਓ ਅੱਖਾਂ ਕਿਵੇਂ ਵਿਖਾਉਂਦੇ। ਕੋਈ ਵਿਰਲਾ ਹੀ ਘਰ ਹੋ ਜਿਹੜਾ ਮਾਂ ਪੇ ਦਾ ਸਤਿਕਾਰ ਕਰਦਾ, ਕੋਈ ਵਿਰਲਾ ਜਵਾਈ ਆ ਜਿਹੜਾ ਸੱਸ ਸਹੁਰੇ ਦਾ ਸਤਿਕਾਰ ਕਰਦਾ, ਕੋਈ ਵਿਰਲੀ ਔਰਤ ਹੈ ਇਹਨਾਂ ਦੇਸ਼ਾਂ ਵਿੱਚ ਜਿਹੜੀ ਪਤੀ ਦਾ ਅਦਬ ਕਰਦੀ, ਵਿਰਲੇ ਪਤੀ ਆ ਜਿਹੜੇ ਆਪਣੀ ਔਰਤ ਨੂੰ ਆਪਣੀ ਅਰਦੰਗੀ ਜਾਣ ਕੇ ਉਹਨੂੰ ਮਾਣ ਦਿੰਦੇ, ਮਿੱਤਰ ਮਿੱਤਰ ਵਿਰਲੇ ਆ ਜਿਹੜੇ, ਨਹੀਂ ਤਾਂ ਪਿਆਲੀਆਂ ਪੀਣ ਵਾਲੇ ਤਾਂ ਬੜੇ ਮਿਲ ਜਾਂਦੇ ਤਗਾਲਾਂ ਨੂੰ। ਗੱਜ ਕੇ ਬੋਲੋ ਸਤਨਾਮ। ਪਰ ਮੌਕੇ ਤੇ ਸੰਗਤ ਆ ਜਾ ਉਦੋਂ ਨਿਭਾਉਣ ਵਾਲਾ ਤਾਂ ਕੋਈ ਵਿਰਲਾ ਹੀ ਹੈ। ਸੱਜਣ ਠੱਗ ਨੂੰ ਮਹਾਰਾਜ ਨੇ ਇਹ ਕਿਹਾ ਸੀ, ਇਹੋ ਜੀ ਸੱਜਣਚਾਰੀ ਨਾ ਕਰ, ਜਿਹੋ ਜੀ ਤੂੰ ਕਰ ਰਿਹਾ ਹੇਰਾ ਫੇਰੀ ਦੀ। ਸੱਜਣ ਸਹੀ ਨਾਲ ਮੈਂ ਚੌੜਿਆਂ ਨਾਲ ਚਲਨ, ਜਿੱਥਾ ਲੇਖਾ ਮੰਗੀਐ ਤਿੱਥਾ ਖੜੇ ਦਸਨ। ਸੋ ਇਸ ਕਰਕੇ ਪਿਆਰਿਓ, ਉਹਨਾਂ ਮਹਾਂਪੁਰਖਾਂ ਦਾ ਬੜਾ ਫਰਕ ਆ। ਜੰਡੀ ਪਿੰਡ ਹੈ ਜੀ ਇੱਕ ਹੁਸ਼ਿਆਰਪੁਰ ਚ, ਉੱਥੇ ਮਹਾਤਮਾ ਗਏ, ਉੱਥੇ ਸੰਤ ਨੱਥਾ ਸਿੰਘ ਮਹਾਂਪੁਰਸ਼ ਹੋਏ, ਬੜੇ ਵਿਦਵਾਨ ਸਨ। ਸੋ ਉਹਨਾਂ ਦੇ ਪ੍ਰੇਮ ਵਿਚ ਕਈ ਵਾਰੀ ਚਲੇ ਜਾਂਦੇ ਸਨ। ਇੱਕ ਉੱਥੇ ਮਹਾਤਮਾ ਉਸ ਇਲਾਕੇ ਚ ਰਹਿੰਦਾ ਸੀ। سو مہاتما کہوندا سی پر مہاتما ہے نہیں سی. وہ کہن لگا جوالا سنگھ بڑا سارا پلنگ ڈہا لندا سکھی سیوکی نال لے لندا تاں لوک ایہدا مان پوجا کردے ہور ایہدے وچ کچھ نہیں مہاپرخ جانی جان ہوندے وہ قدرتی اتھے آ گیا من چ ایرکھا دی اگ پر جولت سی مہاپرشاں نے جلے اونوں آندیاں ویکھیا ننگے چرنی تر پے لمبے پے کے ڈنڈوت کیتی آؤ مہاپرخو تن پاگ بڑی مہان کرپا کیتی دس سنگھ بڑا سارا پلنگ ڈہا لندا سکھی سیوکی نال لے لندا تاں لوک ایہدا مان پوجا کردے ہور ایہدے وچ کچھ نہیں مہاپرخ جانی جان ہوندے وہ قدرتی اتھے آ گیا من چ ایرکھا دی اگ پر جولت سی مہاپرشاں نے جلے اونوں آندیاں ویکھیا ننگے چرنی تر پے لمبے پے کے ڈنڈوت کیتی آؤ مہاپرخو تن پاگ بڑی مہان کرپا کیتی داساں نوں ایتھے ہی آ کر کے درشن بخشش کیتے پورا پیار ستکار کر کے اس پلنگ تے بحال دتا جتھے سجے بیٹھے سن آپ اُدے چرناں وچ بہ گئے سانوں کوئی شبھ اپدیش بخشو جیہدے نال ساڈی کلیان ہو جائے. بیٹھ گیا تے کچھ سماں بیتیا مہاپرش کہن لگے چنگا پھر آپ بھی آرام فرماؤ تے اسی بھی تھوڑا اکانت ہو لئیے. وہ ٹوٹی جی منجی تے جا کے بیٹھ گئے اے پلنگ تے بیٹھا ہویا جنی سنگت آئی جاندی وہ آ کے بابا جوالا سنگھ دے پاس ہی بیٹھی جاندی یہ ویکھدا رہا تے وہ ٹوٹی منجی تے بیٹھے میں بڑے پلنگ تے یہ تاں جو میں من چ کلپنا کردا سی مہاپرشاں نے میری کلپنا دا اتر دتا. شرمندہ ہو کے تر گیا بابا جوالا سنگھ نے کہا سنت جی مہاراج تسی کلپنا کردے سی جوالا سنگھ ایویں اپنی پوجا کرائی نہ بڑے پلنگ تے بہ جاندا چیلے چاٹڑے لے لیندا میں تاں ہن ٹٹی او منجی تے پلنگ تے آپ بیٹھے سی. چرناں نے ڈگ پیا رون لگ پیا کہن لگے ایدا نام سنت پونا نے جدوں کسے نوں پربھو دے دربار چوں بخشش مل جاندی ہے پورا مقابلہ منجیاں پیڑیاں تے چولیاں نال نہیں کیتا جاندا بخشش ایک علیحدی چیز ہوندی ہے. گج کے بولو ستنام. جدو سورج چڑھدا بدل اُدے راستے چ بڑیاں رکاوٹاں پاؤندے چیر کے پرکاش پیدا کر ہی لیندا. جدو گیانوان مہاتما آندے نندک لوگ بڑا کچھ کردے پر انہاں دی مہما نوں کوئی کٹا نہیں سکدا کیونکہ نام رہو سادھو رہو رہو گر گوبند پنج سٹیجاں تے مہاتما دے برودھ بڑا کچھ بولیا جاندا کئی سٹیجاں تے سندے رہی گا پر مہاپرشاں دی استت جیوں کی تیوں موجود ہے اینوں کوئی ختم نہیں کر سکدا. اونی پربھو دی اوسط کیتی ہوندی پربھو دی مہما کر کے جتنی مہاتما نے مہما کیتی پربھو اتنی ہی مہما انہاں دی پرگٹ کرا دیندا. سو کر کے مہاپرکھاں نوں بڑا بالون بخشش کیتا کہندے جلن ایک سنت ہویا مہاپرش مسلمان فقیر کہندے دھرم راجا دے دوت کسے پاپی منوش نوں لئی جا رہے سن جلن نے کہا بھی روک جاؤ. کہن لگے مہاتما جی بڑا پاپی ہے. کہن لگے میں کیا رک جاؤ. کہندے جی سانو دھرم راجا دا حکم بڑا سخت ہے اینو چھیتی لے کر کے آنا. کہن لگے میں کیا رک جاؤ. رکنا پیا وہ دھرم راج کو چلو ہے کہ جڑے پاپی نو لیاؤن لئی تساں نے آگیا بخشی سی جلن سنت نے روک لیا. کہن لگے انہاں نو پوچھنا سی مہاراج بڑے پاپی ہے تسی انہوں کیوں روکیا. کہندے مارا اسی تا ہن کوئی بچن نہیں کر سکتے آپ ہی چلو. دھرم راجا جی آ گئے کہن لگے سنت جلن جی انہوں کیوں روک لیا. کہندے ایک بیری ان مینوں جی کہہ کے بلایا سی جندگی چ سنت نوں جی کہہ کے بلایا سی انہیں نال چھٹکارا کروا دتا تاں پنجویں پاتشاہ نے لکھا جی کو جیو کہا انہاں کو تاں تین کو جم کی طلب نہ ہوئی جڑا انہاں رب دے پیاریاں نوں بھجن کرن والیاں نوں ایک واری پریم نہ جی کہہ کے بھی بلا لندا جم راجا دے انہاں نوں طلبداری نہیں ہوندی پوچھ دس نہیں ہوندی تے جڑے بھی انہاں مہاپرکھاں دا ستکار پیار تے سیوا کرن گے پھر جم راجا انہاں نوں کیویں پوچھ سکدا. گج کے بولو ستنام. حضور بھی بانی فرماندی ہے وہ جڑے مہاتما لوک ہن جنہاں نوں اچ اعلی گیان بگیان دی مل گئی دنیا دا کوئی منوچ پامے کنہ بھی کچھ کرے کبیر صاحب دے نال تھوڑا کیتا ਮੁਸ਼ਕਾਂ ਬਣ ਕੇ ਹਾਥੀ ਮੋਹਰੇ ਛੱਡ ਦਿੱਤਾ। ਬਾਣੀ ਚ ਲਿਖਿਆ ਕਿਆ ਅਪਰਾਧ ਸੰਤ ਹੈ ਕੀਨਾ, ਬਾਂਡ ਪੋਟ ਕੁੰਚਰ ਕੋ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਬੂਝੀ ਨਹੀਂ ਕਾਜੀ ਅੰਧਿਆਰ ਹੈ, ਤੀਨ ਵਾਰ ਪਤੀਆ ਕਰ ਲੀਨਾ, ਮਨ ਕਠੋਰ ਅਜੂ ਨਾ ਪਤੀਨਾ, ਕਹੋ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਫਿਰ ਉਹਦੀਆਂ ਮੁਸ਼ਕਾਂ ਬਣ ਕੇ ਗੰਗਾ ਨਦੀ ਵਿਚ ਉਹਨੂੰ ਰੋੜ ਦਿੱਤਾ ਅੱਗੇ। ਕਬੀਰ ਸਾਹਿਬ ਕਹਿੰਦੇ ਗੰਗ ਗਸਾਇਨ ਗੈ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਉਪਰ ਬੈਠੇ ਕਬੀਰ। ਜਦ ਉਹ ਸੰਤ ਬਣ ਜਾਂਦਾ ਉਹਨੂੰ ਪ੍ਰਭੂ ਦੇ ਦਰਬਾਰ ਚੋਂ ਇਤਨੀ ਵੱਡੀ ਮਹਾਨ ਅਵਸਥਾ ਮਿਲ ਜਾਂਦੀ। ਦੁਨੀਆਂ ਦੇ ਰਾਜੇ ਜਿਹੜੇ ਹਨ, ਦੁਨੀਆਂ ਦੇ ਹੁਕਮਰਾਨ ਵੀ ਉਸ ਸੰਤ ਦਾ ਮੁਕਾਬਲਾ ਨਹੀਂ ਕਰ ਸਕਦੇ, ਉਹਨਾਂ ਅੱਗੇ ਉਹਨਾਂ ਨੂੰ ਫੇਲ ਹੋਣਾ ਪੈਂਦਾ, ਕਿਉਂਕਿ ਉਹਨਾਂ ਦੀ ਸੁਰੱਖਿਆ ਲਈ ਵਾਹਿਗੁਰੂ ਨੇ ਆਪ ਕਮਰ ਕਸਾ ਕੀਤਾ ਹੁੰਦਾ। ਇਸ ਕਰਕੇ ਹਜ਼ੂਰ ਫਰਮਾਉਂਦੇ ਐਸੇ ਜਿਹੜੇ ਮਹਾਂਪੁਰਸ਼ ਹਨ, ਉਹਨਾਂ ਪਹੁੰਚਣ ਹਾਰਾ ਦੂਜਾ ਜਿਹੜਾ ਦਵੈਤਵਾਦੀ ਇਨਸਾਨ, ਏਕਤਾਵਾਦੀ ਮਹਾਤਮਾ ਨਾਲ ਕੋਈ ਵੀ ਪਹੁੰਚਣ ਹਾਰਾ ਪਹੁੰਚ ਰੱਖਣ ਵਾਲਾ ਨਹੀਂ। ਉਹਨਾਂ ਵਿਚ ਇਤਨੀ ਗਮਤਾ ਸ਼ਕਤੀ ਕਿਉਂ ਆ ਜਾਂਦੀ? ਹਜ਼ੂਰ ਫਰਮਾਉਂਦੇ ਹਨ, ਆਪਣੇ ਸਾਹਿਬ ਕਾ ਪਰਵਾਸਾ, ਉਹਨਾਂ ਨੂੰ ਆਪਣੇ ਸਾਹਿਬ ਦਾ ਪਰਵਾਸਾ ਹੁੰਦਾ ਹੈ, ਭਰੋਸਾ ਹੁੰਦਾ। ਹਜ਼ੂਰ ਮਹਾਰਾਜ ਬਾਬਾ ਕਰਮ ਸਿੰਘ ਜੀ ਮਹਾਰਾਜ, ਹੋਤੀ ਮਰਦਾਨ ਵਾਲੇ ਮਹਾਂਪੁਰਖ, ਗੁਰੂਆਂ ਵਿਚੋਂ ਬਾਬਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੋ ਕ੍ਰਿਸ਼ਮੇ ਦਿਖਾਏ, ਸੰਤਾਂ ਵਿਚੋਂ ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਜੋ ਕ੍ਰਿਸ਼ਮੇ ਦਿਖਾਏ, ਅਲੌਕਿਕ ਹਨ। ਪਠਾਣਾ ਦੇ ਦੇਸ਼ ਵਿਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਅੱਜ ਅਸੀਂ ਲੋਕਾਂ ਨੂੰ ਆਪਣੇ ਦੇਸ਼ ਚ ਪ੍ਰਚਾਰ ਕਰਨਾ ਔਖਾ ਹੋਇਆ, ਧੰਨ ਉਹ ਮਹਾਂਪੁਰਖ ਸਨ ਜਿਹੜੇ ਪਠਾਣਾ ਦੇ ਖੂਨ ਖਾਰ ਦੇਸ਼ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਸਨ। ਗੱਜ ਕੇ ਬੋਲੋ ਸਤਨਾਮ। ਪਲਟਣ ਵਿਚ ਵੀ ਉਹ ਬੰਦਗੀ ਕਰਦੇ ਸਨ, ਦੁਸ਼ਮਣ ਉਹਨਾਂ ਦੇ ਸ਼ਿਕਾਇਤਾਂ ਕਰਦੇ ਸਨ। ਦਸਮ ਪਾਤਸ਼ਾਹ ਬਾਬਾ ਕਰਮ ਸਿੰਘ ਦਾ ਰੂਪ ਧਾਰ ਕੇ ਉਹਨਾਂ ਦੀ ਜਗ੍ਹਾ ਪਹਿਰਾ ਦੇਣ ਚਲੇ ਜਾਂਦੇ ਸਨ। ਜਦੋਂ ਪਤਾ ਲੱਗਿਆ ਬਿਲਿਆ ਮੇਰਾ ਨਾਮ ਕੱਟ ਦੇ, ਕਹਿੰਦੇ ਨਹੀਂ ਤੁਹਾਡਾ ਨਾਮ ਨਹੀਂ ਕੱਟ ਸਕਦੇ, ਵੱਡੇ ਅਫਸਰ ਬਣਾ ਦਿੰਦੇ। ਕਹਿੰਦੇ ਸਾਡਾ ਨਾਂ ਹੀ ਨਹੀਂ ਕਿਸੇ ਕਾਗਜ਼ ਵਿਚ, ਸਾਰੇ ਉਹ ਨਾਂ ਹੀ ਉੱਡ ਗਿਆ। ਉਹ ਕਾਗਜ਼ ਅੱਜ ਵੀ ਮੇਰੇ ਪਛਾਣੀ ਵਿਚ ਮੌਜੂਦ ਹੈ। ਗੱਜ ਕੇ ਬੋਲੋ ਸਤਨਾਮ। ਕਹਿੰਦੇ ਸਾਡਾ ਕਿਸੇ ਕਾਗਜ਼ ਚ ਨਾਂ ਹੀ ਹੈ ਨੀ। ਬਾਬਾ ਕਰਮ ਸਿੰਘ ਜੀ ਉਹਨਾਂ ਦੇ ਦਰਸ਼ਨ ਵਾਸਤੇ ਬੇਅੰਤ ਸੰਗਤਾਂ ਆਉਂਦੀਆਂ ਸਨ। ਪਠਾਨ ਵੀ ਉਹਨਾਂ ਦੇ ਪ੍ਰਤੱਖ ਰਿਸ਼ਮਿਆਂ ਨੂੰ ਦੇਖ ਕੇ ਉਹਨਾਂ ਦੇ ਚਰਨ ਹੀ ਲੱਗ ਗਏ, ਪਰ ਕਈ ਹੰਕਾਰ ਨਾਲ ਭਰੇ ਹੋਏ ਸਨ। ਇਹ ਮੁਸਲਮਾਨਾਂ ਦੇ ਦੇਸ਼ ਵਿਚ ਆ ਕੇ ਸਿੱਖ ਮਤ ਦਾ ਪ੍ਰਚਾਰ ਕਰ ਰਿਹਾ, ਕਾਫਰਾਂ ਦੀ ਬਾਣੀ ਦਾ ਪ੍ਰਚਾਰ ਕਰ ਰਿਹਾ। ਉਹ ਨਗਰ ਦੇ ਪਠਾਨ ਬੜੇ ਹੰਕਾਰੀ ਸਨ। ਜਦੋਂ ਸੰਗਤ ਨੇ ਜਾਣਾ, ਕਦੀ ਤਾਂ ਉਹਨਾਂ ਤੇ ਕੂੜਾ ਸਿੱਟੀ ਜਾਣਾ, ਕਦੀ ਕੁੱਤੇ ਮਗਰ ਲਾ ਦੇਣੇ, ਕਦੀ ਬੋਲੀਆਂ ਮਾਰਨੀਆਂ, ਕਦੀ ਕੁਝ ਕਰਨਾ, ਕਦੀ ਕੁਝ, ਮਤਲਬ ਹਰ ਕੰਮ ਬੇਅਦਬੀ ਦਾ, ਜ਼ਲੀਲ ਕਰਨ ਦਾ, ਤੰਗ ਕਰਨ ਦਾ ਕਰਨਾ, ਕਿਸੇ ਤਰ੍ਹਾਂ ਉੱਥੋਂ ਜਾਣੋ ਹਟ ਜਾਣ। ਸੰਗਤਾਂ ਨੇ ਆ ਕੇ ਬਾਬਾ ਕਰਮ ਸਿੰਘ ਨੂੰ ਰੋਜ਼ ਦੱਸਣਾ ਕਿ ਇਸ ਤਰ੍ਹਾਂ ਫਲਾਨੇ ਨਗਰ ਦੇ ਪਛਾਣ ਬਹੁਤੀ ਅੱਤ ਚੁੱਕੀ ਹੋਈ, ਉਹ ਖੁਦਾ ਪ੍ਰਾਪਤ ਕਹਾਉਂਦੇ ਪਰ ਖੁਦਾ ਦੀਆਂ ਸੰਗਤਾਂ ਤੇ ਇਸ ਤਰ੍ਹਾਂ ਜ਼ੁਲਮ ਕਰ ਰਹੇ। ਬਾਬਾ ਕਰਮ ਸਿੰਘ ਸਾਹਿਬ ਉਧਰ ਕੋਠੋ ਵਾਰੀ ਬੋਲੀ ਬੋਲਦੇ ਸਨ, ਗੁਰੂ ਨਾਨਕ ਸਾਹਿਬ ਭਲੀ ਕਰ ਸੀ, ਭਲਾ ਹੋ ਜਾ ਸੀ, ਇਹ ਉਧਰਲੀ ਬੋਲੀ ਹੈ। ਗੱਜ ਕੇ ਬੋਲੋ ਸਾਧਨਾ। ਜਦੋਂ ਹੁਣ ਅੱਤ ਦਾ ਵੀ ਕੋਈ ਮਿਆਰ ਹੁੰਦਾ ਨਾ, ਹੱਦ ਹੁੰਦੀ ਹੈ, ਸੀਮਾ ਹੁੰਦੀ, ਕਦ ਤੱਕ ਬੰਦਾ ਬਰਦਾਸ਼ਤ ਕਰ ਸਕਦਾ? ਸੰਗਤਾਂ ਨੇ ਕਿਹਾ ਮਹਾਰਾਜ ਹੁਣ ਤਾਂ ਬਹੁਤੀ ਤੰਗੀ ਹੋ ਗਈ। ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਹਲਵਾਈਆਂ ਨੂੰ ਬੁਲਾਇਆ, ਦੇਸੀ ਘਿਓ ਦੀ ਮਠਿਆਈ ਤਿਆਰ ਕਰਾਈ। ਕਹਿਣ ਲੱਗੇ ਇੱਕ ਇੱਕ ਪਠਾਨ ਦੇ ਘਰ ਸਵਾ ਸਵਾ ਕਿਲੋ ਦੇਸੀ ਘਿਓ ਦੀ ਮਠਿਆਈ ਲਿਓ ਅਤੇ ਸਾਡੇ ਵੱਲੋਂ ਦੱਸ ਦੇਣਾ। ਅਗਰ ਫਿਰ ਵੀ ਹੰਕਾਰ ਨਾ ਛੱਡਣ, ਉਹਨਾਂ ਨੂੰ ਇਹ ਕਹਿਣਾ ਇਹ ਮਠਿਆਈ ਨਹੀਂ, ਇਹ ਤੁਹਾਡੀ ਮੌਤ ਦੇ ਬਰੰਟ ਆ ਗਏ। ਮਠਿਆਈ ਲੈ ਕੇ ਸੰਗਤਾਂ ਚਲੇ ਗਈਆਂ, ਹਰ ਇੱਕ ਘਰ ਜੀ ਪ੍ਰਤੀ ਸਵਾ ਸਵਾ ਕਿਲੋ ਮਠਿਆਈ ਮਹਾਂਪੁਰਸ਼ਾਂ ਦੇ ਆਦੇਸ਼ ਔਰ ਆਗਿਆ ਅਨੁਸਾਰ ਦਿੱਤੀ ਗਈ। ਪਰ ਜੋ ਮੂਰਖ ਆਦਮੀ ਨੂੰ ਝੁਕੋ, ਕਹਿੰਦਾ ਮੇਰੇ ਤੋਂ ਡਰਦਾ ਹਰਾਰ ਕਰਦਾ, ਉਹ ਹੋਰ ਅਹੰਕਾਰੀ ਹੋ ਗਏ। ਕਹਿੰਦੇ ਲਓ ਜੀ ਹੁਣ ਸੰਤ ਡਰਦਾ ਹੋਇਆ ਮਠਿਆਈਆਂ ਭੇਜਦਾ ਵੀ ਮੇਰੀ ਸੰਗਤ ਨੂੰ ਕੋਈ ਕੁਝ ਨਾ ਕਹਿਣ, ਹੋਰ ਅਹੰਕਾਰ ਨਾ ਭਰ ਗਏ। ਸੰਗਤਾਂ ਨੇ ਬੜਾ ਸਮਝਾਇਆ, ਇਹ ਬਾਬਾ ਗੁਰੂ ਨਾਨਕ ਸਾਹਿਬ ਦੀ ਸੰਗਤ ਹੈ, ਉਹਨਾਂ ਦੇ ਬਖਸ਼ੇ ਹੋਏ ਮਹਾਂਪੁਰਸ਼ਾਂ ਦੀ ਆਗਿਆ, ਤੁਸੀਂ ان کرتباں تو ہٹ جاؤ. لیکن جی وہ ہنکاری بابا جی نو آ کے پھر بچن دس دتا کہ مہاراج وہ ہنکار دے رس تو تھلے نہیں اترتے. ہوں مہاپرشاں دا بچن تو ہوئے گیا سی, انہاں دی رسنا تو بھگت مکھا تے بول دے سے بچنا بندے پرگٹ پہارا جاپدا سب لوک سنندے. پیڑ مڈاہو کٹیا کسی ڈال سکن دے جدو درخت دیاں جڑاں وڑ دے اوپر آپ ہی سک جاندا. مہاپرشاں نے ہن بانی روپی بان تاں کہہ دتا سی کہ جاں باج آ جاؤ, نہیں یہ مٹھیائی نہیں موت دے برنٹ. بس پنڈ چ سہاگا پھر گیا جی, پانچ مر جان دبن جان دس ہور مر جان, دس دب کے ہون پندرہ ہور پائے, سہاگا ہی پھر گیا. پنڈا چند بندے سیانے بھی ہوں, انہیں کیا ہو یہ کی گل مہاماری سڈے پنڈ چ پی گئی. کارن کی دانے بندیاں نے وچار کی تھی, انہیں کیا کارن یہ کہ مہاپرکھاں دی سنگت دا نرادر کردے سن, بانی پڑھ دی سنگت جاندی سی, مہاپرش نے انہوں مٹھیائیاں بھیجیاں, یہ پھر بھی ہومے دے راہ تو اترے نا, انہیں آ بچن کیتا سی. ہن پنڈ وچ بھگدڑ مچ گئی, بابا کرم سنگھ دے چرناں وچ دوڑے آئے, مہاراج بخش دیو. کہن لگے کرتب نیچا والے کرنے تے بخشش کیویں منگدے ہو؟ بخشش تاں بخشش والے کرم نہیں ملدی ہے. گج کے بولو ستنام. بخشش اتنا سستا سودا نہیں, بخشش بخشش والے کرم کرانگے, کہن دی لوڑ نہیں, آپے مل جائے گی. تے ہن کہدا پوت مریا ہو, کہدا بھتیجا, کہدا کوئی روئی جان, کہندے گاں واہ تے کرتب چھڈو, سراں بناؤ, آئی سنگت لئی لنگر دا پربندھ کرو, اتے اٹک نال ڈیرے چھڈ کے جایا کرو, تو جدو جانا ہوگی تو اگلی جو چھڈ کے جایا کرو. ہونی نہیں پرتگیا کیتی, اس دن تو بعد پھر اپنی مرتو نہ تو مرنا سی, پر اس طرح دا وچار نہ بنیا. کہن تو بھاو جڑے رب دے بھروسے ہوئے مہاتما ہن, انہاں دی برابری کون کر سکدا؟ سنت نے ابر نہ کہو جانی, بے پرواہ سدا رنگ ہر کا جا کو پاک سوامی. انہاں دا پاک واہگرو نرنکار لیندا, انہاں نے منصوبے بننے والے بندے دنیا تو اٹھ جاندے ہیں, پر مہاتما شریر کر کے بھی انہاں دی مہما, شریر تو بعد بھی مہما جیوں کی تیوں ہی بنی رہندی. اس کر کے حضور فرماندے ہیں انہاں مہاپرکھاں دے برابر کوئی پہنچ رکھن والا دوجا دویت وادی نہیں, کیونکہ انہاں نوں اپنے صاحب دا پرواسا بھروسا ہوندا. اسی کر کے اپنے ستگر کا بلہارا, اسی اپنے ستگوراں تو بلہار جانے, جڑا نام جپن والے سنتاں بھگتاں نوں اتنی وڈی طاقت دے دیندا ہے. گج کے بولو ستنام. وہ اتنی وڈی طاقت دے دیندا نا مہاپرشاں نوں, جو بھی بچن کر دیندے وہ پورا ہو جاندا. ساڈے نیڑے جی ایک نگر ہے تنولی, اتھے ایک مائی سی, بچے دی اچھا ہوئی, وہ ہر خوال ڈیرے آئی, بابا ایشر سنگھ صاحب نوں بینتی کیتی. وہ کہن لگے کرتار کرپا کرن گے, بوٹا شاید اڑمل ٹانڈے فقیر ہوئے, اتھے پھر چلے گئے. من ہی نہ مائیاں دا بجدا, کہندے مہاراج مینوں پتر دی داد دیو. وہ کہن لگے مہاراج کرپا کرے گا. پھر ہر خوال آ گئی, بابا جوالا سنگھ نوں بینتی کیتی, کہن لگے فقیر دونوں کام لیا, دوہاں دا بچن پورا ہوئے گا. پھر دو جی بھن بھرا جمے, جلے گرو گرانتھ صاحب جی مہاراج تو حکم نامہ لیا نہ رکھن لئی, دو حکم نامے لینے سی نا دو بچیاں لئی. پہلا بابا ایشر سے نے بچن کیتا سی ایڈی اکھر تے حکم نامہ نکلیا, وہ بیبی دا نا ایشر کور رکھیا. دوجا بوٹے شاہ نے بچن کیتا سی, دوجا حکم نامہ ببے اکھر تو نکلیا, ادا نا بوٹا سنگھ رکھیا. وہ دونوں جی کنیڈا وچ. گج کے بولو ستنام. بچن انہاں دی رسنا دے بولے ہوئے پورے ہو جاندے. پربھو نے انہاں دی زبان وچ اتنی طاقت کیوں رکھ دتی؟ پربھو رہندا کتھے؟ گرو ارجن دیو جی مہاراج نوں پوچھو, پرب جی وسا سادھ کی رسنا, سنتاں دی رسنا تے رہندا, کیڑے سنتاں دی جڑے سوا سوا رسنا نا سمرن کردے؟ گج کے بولو. جتھے رب آ گیا اتھے بچن آپے ہی پورے ہونے. تسی رسنا تے رب نوں لے آؤ گے تے تہاڈے بچن پورے ہون لگ جان گے. یہ تاں بھائی رب نوں رسنا تے لیاؤن دا سادھن, رب دا نام رسنا تے لے آؤ. حضور فرما رہے ہن اپنے ستگر کا بلہارا, اسی اپنے ستگران تو وارنے بلہارنے جاندے ہیں. ਭਾਗ ਤੋਂ ਬਿਨਾਂ ਮਿਲਦਾ ਨੀ। ਸਾਡੇ ਜੀ ਸੁਲਤਾਨਪੁਰ ਸਾਹਿਬ ਇੱਕ ਰਾਮਗੜੀਆਂ ਦਾ ਘਰ, ਉਹ ਸਾਹਿਬਨ ਮੈਂ ਪੂਰਨ ਸਿੰਘ ਦੇ ਘਰ ਗਿਆ, ਉਹ ਕਹਿਣ ਲੱਗੇ ਜੀ ਸਾਡੇ ਬਹੂ ਰਾਣੀ ਦੇ ਬੱਚਾ ਨੇ, ਅਰਦਾਸ ਕਰੋ। ਮੈਂ ਕਿਹਾ ਜੀ ਇਹ ਤਾਂ ਪ੍ਰਭੂ ਦੇ ਅੱਗੇ ਬੇਨਤੀ, ਤੁਸੀਂ ਵੀ ਕਰੋ, ਮੈਂ ਵੀ ਕਰ ਦਿੰਦਾ। ਉਹ ਵਿਚਾਰ ਆਇਆ ਤੇ ਦੋ ਆਪਣੇ ਲੌਂਗ ਲਿਆ, ਉਹ ਲੜਕੀ ਘਰ ਗਈ, ਹੱਥ ਹੁੱਥ ਮਾਰੇ, ਲੌਂਗ ਮਿਲੇ ਨਾ, ਲੈਚੀਆਂ ਚੁੱਕ ਲਏ। ਮੈਂ ਕਿਹਾ ਵੀ ਚੰਗਾ, ਹੁਣ ਪ੍ਰਭੂ ਅੱਗੇ ਅਰਦਾਸ ਤਾਂ ਪੁੱਟ ਲਈ ਕੀਤੀ ਸੀ, ਲੌਂਗ ਮੰਗਾਇਆ ਸੀ, ਤੂੰ ਲੈਚੀ ਲਿਆਈ ਹੈ, ਹੁਣ ਵਧਾਤਾ ਦੇ ਹੱਥ ਦੀ ਖੇਡ ਹੈ। ਉਹ ਲੜਕੀ ਨੂੰ ਕੰਨਿਆ ਹੋਈ। ਉਹ ਪਿੱਛੇ ਮੈਂ ਗਿਆ ਤੇ ਬਾਬਾ ਜੀ ਮੇਰੀ ਕਿਸਮਤ ਹਾਰ ਦੇ ਗਈ, ਤੁਸੀਂ ਲੌਂਗ ਗਿਆ ਸੀ, ਮੈਂ ਲੈਚੀ ਲੈ ਆਈ। ਮੈਂ ਕਿਹਾ ਬਈ ਅਰਦਾਸ ਪੁੱਤਰ ਦੀ ਹੀ ਕਰਨ ਲੱਗੇ ਸੀ, ਪਰ ਤੇਰੀ ਕਿਸਮਤ ਔਰ ਪ੍ਰਭੂ ਦੀ ਅਗੰਮੀ ਸ਼ਕਤੀ ਨੂੰ ਉਹ ਹੀ ਜਾਣਦਾ ਜਿਹੜੇ ਜੀ ਨੇ ਆਉਣਾ। ਗੱਜ ਕੇ ਬੋਲੋ ਸਤਨਾਮ। ਉਹਦੇ ਖੇਡ ਨਿਆਰੇ ਹੈ, ਉਹਦੇ ਚੋਜ ਅਸਚਰਜ ਹਨ। ਗੁਰਮੁਖ ਜਿਹੜੇ ਆ ਉਹ ਪ੍ਰਭੂ ਤੇ ਭਰੋਸਾ ਰੱਖਦੇ, ਆਪਣੇ ਸਤਿਗੁਰ ਕਾ ਬਲਿਹਾਰਾ, ਉਹ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਨ। ਬਲਿਹਾਰੀ ਗੁਰ ਆਪਣੇ ਜਿਉ ਹਾਰੀ ਸਤ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਅੱਜ ਨਗੁਰਿਆਂ ਦਾ ਸੰਸਾਰ ਤਾਂ ਬਹੁਤ ਤੁਰਿਆ ਫਿਰਦਾ। ਸਾਧ ਸੰਗਤ ਜੀ, ਉਹ ਜਿਹੜਾ ਉੱਥੇ ਬੇਰ ਖਾ ਰਿਹਾ ਸੀ, ਉਹਨੂੰ ਕਹਿਣ ਲੱਗਾ ਤੇ ਮੇਰੀਆਂ ਭੇਡਾਂ ਦਾ ਖਿਆਲ ਰੱਖੀ, ਮੈਂ ਘਰ ਜਾ ਕੇ ਲੰਗਰ ਛਕਿਆ ਵਾ। ਉਹ ਵੀ ਬੋਲਾ ਸੀ। ਜਿਸ ਲਈ ਉਹਨੇ ਕਿਹਾ ਵੀ ਭੇਡਾਂ ਦਾ ਖਿਆਲ ਰੱਖੀ, ਉਹਨੇ ਕਿਹਾ ਸ਼ਾਇਦ ਵੀ ਮੇਰੀਆਂ ਭੇਡਾਂ ਨਾ ਚੋਰੀ ਕਰ ਲਈ। ਉਹ ਵੀ ਬੋਲਾ ਸੀ ਤੇ ਕਹਿਣ ਵਾਲਾ ਵੀ ਬੋਲਾ, ਹੁਣ ਬਾਂਹ ਐ ਮਾਰੀ ਕੋਈ ਦੌੜ ਜਾ। ਉਹਨੇ ਕਿਹਾ ਵੀ ਸ਼ਾਇਦ ਇਹ ਕਹਿੰਦਾ ਰੋਟੀ ਖਾਇਆ, ਉਹ ਰੋਟੀ ਖਾਣ ਚਲ ਗਿਆ, ਰੋਟੀ ਖਾ ਕੇ ਆ ਗਿਆ। ਉਹਨੇ ਕਿਹਾ ਤੇ ਮੇਰੀਆਂ ਭੇਡਾਂ ਪੂਰੀਆਂ ਹੈ, ਇਹਨੂੰ ਜ਼ਰੂਰ ਕੋਈ ਸਰੋਪਾ ਦੇਣਾ ਚਾਹੀਦਾ, ਸਨਮਾਨ ਦੇਣਾ ਚਾਹੀਦਾ। ਇੱਕ ਲੰਗੜੀ ਭੇਡ ਸੀ, ਕਹਿਣ ਲੱਗੀ ਇਹਨੂੰ ਪਹਿਲਾਂ ਵੱਢਣਾ ਵੀ ਪਹਿਲਾਂ ਇਹਨੂੰ ਦੇ ਦਿੰਦੇ ਆ। ਕਹਿੰਦੇ ਆ ਭੇਡ ਲੈ ਲਾ। ਉਹ ਬੋਲਾ ਸੀ, ਉਹਨੇ ਕਿਹਾ ਮੈਨੂੰ ਕਹਿੰਦਾ ਤੈਂ ਇਹਦੀ ਲੱਤ ਤੋੜੀ ਹੈ। ਗੱਜ ਕੇ ਬੋਲੋ ਸਤਨ। ਹੁਣ ਬੋਲੇ ਨੂੰ ਬੋਲਾ ਕੌਣ ਸਮਝਾਈਏ? ਬੋਲੇ ਅੱਗੇ ਗਾਵੀਏ ਭੈਰੋਂ ਤੇ ਗੌੜੀ। ਭਾਈ ਗੁਰਦਾਸ ਕਹਿੰਦਾ ਵੀ ਬੋਲੇ ਅੱਗੇ ਭੈਰੋਂ ਤੇ ਗੌੜੀ ਗਾਈ ਚਲੋ, ਉਹਨੂੰ ਕਿਹੜਾ ਸੁਣਦਾ, ਜਿਹੜਾ ਮਰਜ਼ੀ ਰਾਗ ਗਾਈ ਚਲੋ, ਰਾਗੀ ਜਿੰਨਾ ਮਰਜ਼ੀ ਸੰਘ ਖਪਾਈ ਚਲੇ। ਰਾਗ ਦੀ ਕਦਰ ਤਾਂ ਉਹਨੂੰ ਹੀ ਹੈ ਜਿਹਨੂੰ ਸੁਣਦਾ ਜਾਂ ਸਮਝਦਾ। ਇੰਨੇ ਨੂੰ ਇੱਕ ਘੋੜੇ ਤੇ ਆ ਗਿਆ, ਉਹ ਘੋੜਾ ਕਿਹਦਾ ਚੋਰੀ ਲਿਆ ਸੀ। ਇਹ ਕਹਿਣ ਲੱਗੇ ਫੈਸਲਾ ਕਰਾਂ। ਉਹ ਕਹਿੰਦਾ ਮੈਂ ਤਾਂ ਨੀ ਘੋੜਾ ਚੋਰੀ ਕੀਤਾ, ਉਹ ਵੀ ਬੋਲਾ ਹੀ ਸੀ। ਹੁਣ ਬੋਲਿਆਂ ਦਾ ਕੌਣ ਨਿਆਂ ਕਰੇ, ਇੱਕ ਦੂਜੇ ਨੂੰ ਸੁਣਦਾ ਨੀ। ਇੰਨੇ ਨੂੰ ਇੱਕ ਮਹਾਂਪੁਰਸ਼ ਆ ਗਿਆ, ਉਹਨੇ ਬੋਲਣ ਦਾ ਸੰਜਮ ਧਾਰਿਆ ਹੋਇਆ ਸੀ। ਉਹਨੇ ਕਿਹਾ ਮੈਂ ਪ੍ਰਤਿਗਿਆ ਕੀਤੀ ਹੈ, ਹੁਣ ਕਿਵੇਂ ਕਰਾਂ? ਉਹਨੇ ਕਿਹਾ ਹੁਣ ਦਿਵ ਦ੍ਰਿਸ਼ਟੀ ਕਰੋ। ਜਿਹਲੇ ਚੋਰ ਆ ਉਹ ਦਿਵ ਦ੍ਰਿਸ਼ਟੀ ਕੀਤੀ, ਉਹ ਘੋੜਾ ਛੱਡ ਕੇ ਦੌੜ ਗਿਆ, ਇਹਨਾਂ ਨੂੰ ਪਤਾ ਲੱਗ ਗਿਆ ਮੇਰਾ। ਜਿਹਲੇ ਦੂਜੇ ਆ ਦੇਖਿਆ, ਉਹ ਵੀ ਸਾਧ ਸੰਗੀ ਤਾਬ ਨਾ ਉਹਨਾਂ ਦੀ ਦਿਵ ਦ੍ਰਿਸ਼ਟੀ ਦੀ ਝੱਲ ਸਕਿਆ, ਦੌੜ ਗਿਆ। ਤੀਜੇ ਆ ਦੇਖਿਆ, ਉਹ ਵੀ ਦੌੜ ਗਿਆ। ਮਤਲਬ ਤਿੰਨ ਹੀ ਬੋਲੇ ਇੱਕ ਦੂਜੇ ਦੀ ਗੱਲ ਨਾ ਸੁਣ ਕਰਕੇ ਉਲਝਿਆ ਪਿਆ ਸੀ। ਮਹਾਂਪੁਰਖਾਂ ਨੇ ਦਿਵ ਦ੍ਰਿਸ਼ਟੀ ਕਰਕੇ ਸਾਧ ਸੰਗਤ ਜੀ ਉਹਨਾਂ ਦਾ ਫੈਸਲਾ ਝੱਲ ਦਿੱਤਾ। ਉੱਥੇ ਤਾਂ ਸੀ ਤਿੰਨ ਬੋਲਿਆਂ ਦੀ ਗੱਲ, ਹੁਣ ਤਾਂ 7 ਅਰਬ ਬੋਲਾ ਬੈਠਾ, ਕਿਹਨੂੰ ਕਿਹਨੂੰ ਸੁਣਾਈਏ? 7 ਅਰਬ ਬੋਲਾ ਹੈ ਵੇਲੇ ਦੁਨੀਆਂ ਚ, ਕੋਈ ਸੁਣ ਲਈ ਤਿਆਰ ਨਹੀਂ? ਸੁਣਨ ਦਾ ਮਤਲਬ ਨੀ ਕੰਨਾਂ ਨੇ ਗੁਰਬਾਣੀ ਸੁਣ ਲਈ। ਸਾਡੇ ਜਿਹੜੇ ਉਸ ਵੇਲੇ ਸੁਰਤੀ ਸਿਮਰਤ ਰੂਪੀ ਕਾਨੇ, ਉਹ ਪਤਾ ਨੀ ਕਿੱਥੇ ਹੁੰਦੇ, ਗੱਲਾਂ ਸੁਣਦੇ ਆ। ਜੇ ਸੁਣ ਲਈਏ ਤੇ ਇਹਨਾਂ ਨੂੰ ਮੰਨ ਲਈਏ, ਮੰਨ ਲਈਏ ਤਾਂ ਨਿਧਿਆਸਨ ਕਰ ਲਈਏ, ਫਿਰ ਆਤਮਾ ਨੂੰ ਪ੍ਰਗਟ ਕਰ ਲਈਏ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਾਲਮ ਨਹਾਓ। ਗੱਜ ਕੇ ਬੋਲੋ ਸਤਨਾਮ। ਹੁਣ ਤਾਂ ਬੋਲਿਆਂ ਦਾ ਕੋਈ ਅੰਤ ਨਹੀਂ, ਇਸ ਕਰਕੇ ਫਿਰ ਕੀਤਾ ਕੀ ਜਾਏਗਾ ਇਸ ਯੁੱਗ ਵਿੱਚ। ਤਾਂ ਤੇ ਸਾਧ ਸੰਗਤ ਜੀ ਆਪਣੇ ਕੰਨਾਂ ਵਿੱਚ ਜਦੋਂ ਅਗਿਆਨਤਾ ਔਰ ਅਵਿਦਿਆ ਰੂਪੀ ਮੈਲ ਆ ਗਈ, ਵਿਚਾਰ ਦੇ ਨਸਤਰਾਂ ਨਾਲ ਫਿਰ ਪ੍ਰੇਮ ਲਈ ਸ਼ਰਧਾ ਲਈ ਔਸ਼ਧੀਆਂ ਨਾਲ ਨਿਵਾਰਨ ਕਰਨੀ ਪਏਗੀ, ਬੋਲਾਪਨ ਪੁਣਾ ਦੂਰ ਹੋ ਜਾਏ, ਅਸੀਂ ਗੁਰਬਾਣੀ ਦੀਆਂ ਗੱਲਾਂ ਸੁਣੀਆਂ, ਗੁਰਬਾਣੀ ਦੀ ਗੱਲ ਕੋਈ ਸੁਣਨ ਲਈ ਤਿਆਰ ਨਹੀਂ ਹੈ ਇਸ ਵੇਲੇ। ਬਿਰਲੇ ਸੱਜਣ ਜਿਨ੍ਹਾਂ ਦੇ ਭਾਗ ਕਹਿੰਦੇ ਗੁਰਦੁਆਰਿਆਂ ਚ ਕੀ ਪਿਆ, ਸਾਧਨ ਸੰਤਾਂ ਤੋਂ ਕੀ ਲੈਣਾ, ਰੱਬ ਹੈ ਕਿੱਥੇ, ਹੈ ਹੀ ਨਹੀਂ ਜੀ, ਹੋ ਵੀ ਦਿਸੇ ਨਾ, ਰੱਬ ਦੀ ਹੁਣ ਤੋਂ ਮੁਨਕਰ ਹੋ ਗਿਆ ਸੰਸਾਰ, ਗੱਜ ਕੇ ਬੋਲੋ ਸਤਨਾਮ। ਇਹਨਾਂ ਨੂੰ ਪੁੱਛੋ ਪਾਣੀ ਦੀ ਬੂੰਦ ਵਿਚ ਮਾਤਾ ਦੇ ਉਦਰ ਵਿਚ ਤੈਂ ਕੀ ਚਤਰਾਈ ਕੀਤੀ ਸੀ, ਆ ਤੇਰਾ ਸਰੀਰ ਕਿਨ ਬਣਾਇਆ, ਤੇਰੀ ਮਾਤਾ ਨੇ ਬਣਾਇਆ, ਤੇਰੇ ਪਿਤਾ ਨੇ ਬਣਾਇਆ, ਪਾਣੀ ਦੀ ਬੂੰਦ ਤੋਂ ਤੈਨੂੰ ਕਿਨ ਬਣਾਇਆ, ਉਹ ਬਣਾਉਣ ਵਾਲਾ ਕੌਣ ਆ, ਨਾੜੂ ਦੁਆਰਾ ਤੈਨੂੰ ਖੁਰਾਕ ਕੌਣ ਪਹੁੰਚਾਉਂਦਾ ਰਿਹਾ, ਜੰਮਣ ਤੋਂ ਬਾਅਦ ਮਾਤਾ ਦੇ ਥਣਾਂ ਵਿਚ ਦੁੱਧ ਕਿਨ ਪੈਦਾ ਕੀਤਾ, ਗੱਜ ਕੇ ਬੋਲੋ ਸਤਨਾਮ। ਤੇਰੇ ਨੈਣ ਪ੍ਰਾਣ ਤੈਨੂੰ ਮਾਨਸ ਦੇ ਬੁੱਧੀ ਕਹਿਣ ਦਿੱਤੀ, ਜਿਹੜੀ ਸ਼ਕਤੀ ਦੁਆਰਾ ਕਹਿ ਰਿਹਾ ਰੱਬ ਹੈ ਨੀ, ਉਹ ਸ਼ਕਤੀ ਵਾਲਾ ਕੌਣ ਹੈ, ਅੱਖਾਂ ਅੱਖਾਂ ਨੂੰ ਨੀ ਵੇਖਦੀਆਂ, ਅੱਖਾਂ ਮੱਥੇ ਨੂੰ ਨੀ ਵੇਖਦੀਆਂ, ਕਿ ਅੱਖਾਂ ਤੇ ਮੱਥਾ ਹੈ ਨੀ, ਅੱਖਾਂ ਕਾਮ ਕ੍ਰੋਧ ਲੋਭ ਹੰਕਾਰ ਨੂੰ ਨੀ ਵੇਖਦੀਆਂ, ਸਤ ਸੰਤੋਖ ਭੁੱਖ ਪਿਆਸ ਨੂੰ ਨੀ ਵੇਖਦੀਆਂ, ਹਰ ਸ਼ੋਕ ਨੂੰ ਨੀ ਵੇਖਦੀਆਂ, ਹੈ ਨਹੀਂ, ਗੱਜ ਕੇ ਬੋਲੋ ਸਤਨਾਮ। ਚਿੱਠੀ ਆ ਜਾਂਦੀ ਹੈ ਇੰਡੀਆ ਚ ਕੋਈ ਬੰਦਾ ਮਰ ਗਿਆ, ਤੁਸੀਂ ਇੱਥੇ ਰੋਣ ਲੱਗ ਜਾਂਦੇ ਹੋ, ਤੁਸੀਂ ਅੱਖਾਂ ਨਾਲ ਵੇਖਿਆ ਨੀ। ਕਈ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਅੱਖਰਾਂ ਚ ਕੀ ਪਿਆ ਹੋਇਆ, ਚਿੱਠੀ ਅੱਖਰਾਂ ਚ ਪਿਆ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਖਰਾਂ ਚ ਕੁਝ ਨਹੀਂ। ਚਿੱਠੀ ਆ ਜਾਂਦੀ ਫਲਾਣੇ ਭਾਈ ਨਾਲ ਫਲਾਣੇ ਦੇ ਵਿਆਹ ਧਮਾਲਾਂ ਪਾਉਣ ਲੱਗ ਜਾਂਦੇ, ਆ ਜਿਹੜੇ ਨੋਟ ਜਿਹਨਾਂ ਨਾਲ ਕਾਰੋਬਾਰ ਚੱਲਦਾ ਇੱਥੇ ਵੀ ਅੱਖਰ ਲਿਖੇ, ਜੇ ਬੁਨਿਆਦੀ ਸਰਕਾਰ ਜਿਹੜੀ ਅੱਜ ਹੈ ਕੱਲ ਨਹੀਂ ਬਦਲ ਸਕਦੀ, ਉਹਨੇ ਅੱਖਰਾਂ ਦੀ ਮੋਹਰ ਲੱਗ ਜਾ ਕਾਗਜ਼ ਤੇ ਕਿੰਨੀ ਕੀਮਤ ਬਣ ਜਾਂਦੀ ਹੈ, ਤੇ ਜਿਹੜੇ ਅਲਾਰੀ ਅੱਖਰ ਗੁਰੂ ਨਾਨਕ ਸਾਹਿਬ ਨੇ ਇਹਨਾਂ ਪੱਤਰਿਆਂ ਤੇ ਪ੍ਰਿੰਟ ਕੀਤੇ, ਇਹਨਾਂ ਅੱਖਰਾਂ ਚ ਕੋਈ ਤਾਕਤ ਨਹੀਂ, ਬਹੁਤ ਤਾਕਤ ਹੈ। ਸ੍ਰੀ ਰਾਮ ਚੰਦਰ ਜੀ ਜਦੋਂ ਬਨਵਾਸ ਚੱਲੇ ਭਾਰਤ ਰੋਇਆ, ਸਾਖੀ ਬੜੀ ਲੰਮੀ ਹਿੰਟ ਦਿਆਂਗਾ, ਉਹਨੇ ਕਿਹਾ ਵਾਪਸ ਪਰਤੋ, ਉਹ ਨਾ ਮੰਨੇ ਮੈਂ ਪਿਤਾ ਦੇ ਹੁਕਮ ਦੀ ਪਾਲਣਾ ਕਰਾਂਗਾ, ਉਹਨੇ ਕਿਹਾ ਮੈਂ ਗੱਦੀ ਤੇ ਨਹੀਂ ਬਹਿਣਾ, ਮੈਨੂੰ ਖੜਾਵਾਂ ਦੇ ਦਿਓ, ਕਹਿੰਦੇ ਉਹਨੇ ਖੜਾਵਾਂ ਦੇ ਦਿੱਤੀਆਂ। 14 ਸਾਲ ਅਯੁੱਧਿਆ ਦੇ ਤਖ਼ਤ ਦਾ ਰਾਜ ਖੜਾਵਾਂ ਨੇ ਕੀਤਾ, ਇਹ ਚਰਨਾਂ ਦਾ ਦਾਸ ਬਣ ਕੇ ਰਿਹਾ, ਖੜਾਵਾਂ ਨੂੰ ਤਖ਼ਤ ਦੇ ਮਾਲਕ ਮੰਨਦਾ ਰਿਹਾ, ਖੜਾਵਾਂ ਨੂੰ ਬਣਾਉਣ ਵਾਲਾ ਇੱਕ ਮਿਸਤਰੀ, ਲੱਕੜ ਦੀਆਂ ਬਣਦੀਆਂ। ਸ੍ਰੀ ਰਾਮ ਚੰਦਰ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਕਰਨ ਦੇ ਕਾਰਨ ਉਹ ਅਯੁੱਧਿਆ ਦੇ ਤਖ਼ਤ ਦੀ ਮਾਲਕੀ ਕਰ ਸਕਦੀਆਂ, ਰਾਜ ਪ੍ਰਬੰਧ ਹੋ ਸਕਦੇ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧੁਰੋਂ ਅਗੰਮੀ ਦੇਸ਼ ਵਿਚੋਂ ਆਈ ਹੈ, ਤੇ ਕੀ ਇਹ ਗੁਰੂ ਨਾਨਕ ਦੀ ਗੱਦੀ ਦੇ ਤਖ਼ਤ ਤੇ ਬਹਿ ਕੇ ਹੁਕਮ ਨਹੀਂ ਦੇ ਸਕਦੀ, ਕਲਿਆਣ ਨਹੀਂ ਕਰ ਸਕਦੀ, ਗੱਜ ਕੇ ਬੋਲੋ ਸਤਨਾਮ। ਇਹ ਬਾਣੀ ਦਰਗਾਹ ਚੋਂ ਆਈ, ਇਹ ਬਾਣੀ ਤਖ਼ਤ ਦੀ ਮਾਲਕ ਕਿਉਂ ਨਹੀਂ ਹੋ ਸਕਦੀ, ਇਹ ਤਾਂ ਤਖ਼ਤਾਂ ਦੇ ਮਾਲਕ ਨੇ ਆਪ ਹੀ ਅਚਾਰੀ ਹੈ, ਤਾਂ ਹੀ ਮਾਰਨਗਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮੰਨ ਪ੍ਰਤੱਖ ਗੁਰੂ ਨਿਸਤਾਰੇ, ਧੁਰਕੀ ਬਾਣੀ ਆਈ ਪਿੰਨ ਸਗਲੀ ਚਿੰਤ ਮਟਾਈ। ਆਓ ਸਤਿਗੁਰੂ ਜੀ ਸਮਝਾ ਰਹੇ ਹਨ, ਆਗਾ ਸੁਖ ਪਾਛੈ ਸੁਖ ਸਹਿਜਾ ਕਰ ਆਨੰਦ ਹਮਾਰਾ, ਅੱਗੇ ਸਾਨੂੰ ਇਸ ਲੋਕ ਦਾ ਵੀ ਸੁਖ ਬਣਿਆ ਹੋਇਆ, ਸਰੀਰ ਤੋਂ ਬਾਅਦ ਪਾਛੇ ਪਰਲੋਕ ਦਾ ਵੀ ਸੁਖ ਮਹਾਰਾਜ ਦੀ ਕਿਰਪਾ ਨਾਲ ਬਣ ਜਾਏਗਾ ਸਹਿਜਾ ਗਿਆਨ ਦੁਆਰਾ, ਘਰ ਆਨੰਦ ਹਮਾਰਾ, ਸਾਡੇ ਹਿਰਦੇ ਰੂਪੀ ਘਰ ਵਿਚ ਆਤਮਾ ਦਾ ਆਨੰਦ ਬਣਿਆ ਹੋਇਆ, ਕਿਉਂਕਿ ਬਾਕੀ ਜਿਹੜੇ ਆਨੰਦ ਹੈ ਨਾ ਇਹ ਖਿਣਕ ਕਾਲ ਲਈ ਹੈ, ਪਦਾਰਥ ਖਾਂਦੇ ਹੋ ਜਿੰਨਾ ਚਿਰ ਮੂੰਹ ਵਿਚ ਆ ਉਨਾ ਚਿਰ ਆਨੰਦ ਹੈ, ਜਿਹੜੇ ਗੱਲ ਤੋਂ ਥੱਲੇ ਚੱਲੇ ਸਾਡਾ ਕੋਈ ਸਵਾਦ ਨਹੀਂ, ਕਹਿ ਬਸ ਪਹਿਨਦੇ ਹਾਂ ਪਹਿਲੇ ਦਿਨ ਪਹਿਨਣ ਦਾ ਜਿਹੜਾ ਆਨੰਦ ਹੈ ਦੂਸਰੇ ਦਿਨ ਨੇ, ਗਹਿਣਾ ਲੈ ਲੋ, ਮਿੱਤਰ ਨੂੰ ਪਹਿਲੇ ਦਿਨ ਮਿਲਣ ਦਾ ਜਿਹੜਾ ਆਨੰਦ ਹੈ ਬਾਅਦ ਵਿਚ ਨਹੀਂ ਰਹਿੰਦਾ, ਪੁੱਤਰ ਨੂੰ ਮਿਲਣ ਦਾ ਆਨੰਦ ਜਿਹੜਾ ਜਨਮ ਸਮੇਂ ਉਹ ਸਾਰੀ ਜ਼ਿੰਦਗੀ ਨਹੀਂ ਰਹਿੰਦਾ, ਇਸੇ ਤਰ੍ਹਾਂ ਜਿਹੜੇ ਆਨੰਦ ਹਨ ਪੁੱਛ ਹਨ, ਅਸਲੀ ਆਨੰਦ ਆਤਮਾ ਦਾ ਆਨੰਦ ਆ, ਰੱਬ ਕਰੇ ਕੋਈ ਬੰਦਾ ਬਿਮਾਰ ਹੋ ਕੇ ਹਸਪਤਾਲ ਨਾ ਜਾਵੇ, ਬਿਮਾਰ ਕੋ ਕਿੰਨੀ ਮਾਇਆ ਕਿੰਨੇ ਪਦਾਰਥ ਕਿੰਨਾ ਕੁਝ ਰੱਖ ਦਿਓ ਸਾਰਾ ਜ਼ਹਿਰ ਹੀ ਨਜ਼ਰ ਆਉਂਦਾ, ਆਨੰਦ ਵੀ ਤੰਦਰੁਸਤੀ ਨਹੀਂ ਹੈ ਨਾ, ਇਸੇ ਤਰ੍ਹਾਂ ਜਿਹੜਾ ਆਤਮਾ ਦਾ ਆਨੰਦ ਹੈ ਉਹ ਪੱਤੀ ਤਵੀ ਤੇ ਵੀ ਕੋਈ ਆ ਰਹਿੰਦਾ, ਉਹ ਆਰਿਆਂ ਦੇ ਦੰਦਿਆਂ ਥੱਲੇ ਵੀ ਉਹ ਜਾ ਰਹਿੰਦਾ, ਉਹ ਬੰਦ ਬੰਦ ਕੱਟਣ ਨਾਲ ਉਹ ਖੋਪਰੀ ਲਾਉਣ ਨਾਲ ਵੀ ਆਨੰਦ ਇੱਕੋ ਜਿਹਾ ਰਹਿੰਦਾ, ਉਹ ਆਨੰਦ ਕਿਹੜਾ ਹੈ, ਜਿਹਨੂੰ ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਗੱਜ ਕੇ ਬੋਲੋ ਸਤਨਾਮ। ਇਸ ਆਨੰਦ ਨੂੰ ਗੁਰੂ ਕੇ ਚਰਨਾਂ ਵਿੱਚੋਂ ਅਸੀਂ ਪ੍ਰਾਪਤ ਕਰ ਸਕਦੇ ਹਾਂ, ਬਾਕੀ ਆਨੰਦ ਜਿਹੜੇ ਇਹ ਸਾਨੂੰ ਇੱਕ ਦਿਨ ਛੱਡਣੇ ਪੈਣਗੇ। ਇਸਤਰੀਆਂ ਦੇ ਸੁੱਖ ਲੈ ਲਓ, ਮਿੱਤਰਾਂ ਦੇ ਸੁੱਖ ਲੈ ਲਓ, ਪਦਾਰਥਾਂ ਮਾਇਆ ਦੇ ਸੁੱਖ ਲੈ ਲਓ, ਇਹ ਤਾਂ ਚਾਰ ਕੁ ਦਿਨ ਦੇ ਨਵ ਖੰਡਨ ਨੂੰ ਕੋ ਰਾਜ ਕਮਾਵੈ, ਅੰਤ ਚਲਾ ਗੋ ਹਾਰੀ ਗੁਣ ਦਾਨ ਗੁਣ ਤਿੰਨੀ ਗਾਏ ਜਾ ਕੇ ਕਿਰਪਾ ਧਾਰੀ ਸੋ ਸੁਖੀ ਆ ਤਾਂ ਉਸ ਜਨਮਾਂ ਨਾਨਕ ਤਿਸ ਬਲਿਹਾਰੀ। ਤੁਸੀਂ ਸਮਝ ਲਿਆ, ਅਸੀਂ ਕੋਠੀਆਂ ਬਣਾ ਲਈਆਂ, ਕਾਰਾਂ ਬਣਾ ਲਈਆਂ, ਪੌਂਡ ਬਹੁਤੇ ਕਮਾ ਲੈਣੇ, ਅਸੀਂ ਆਨੰਦ ਵਿਚ ਆ, ਪਰ ਮੈਂ ਆ ਕੇ ਜੋ ਇੱਥੇ ਅਨੁਭਵ ਕੀਤਾ ਉਹਨੇ ਮੇਰੇ ਪੰਜਾਬ ਦੇ ਲੋਕ ਦੁਖੀ ਨੇ ਜਿੰਨੇ ਤੁਸੀਂ ਦੁਖੀ ਆ। ਭਾਵੇਂ ਉਹ ਗੰਢੇ ਨਾਲ ਰੋਟੀ ਖਾਂਦੇ, ਭਾਵੇਂ ਉਹ ਹਾਲੇ ਬੈਲਾਂ ਨਾਲ ਹਲ ਵਾਹ ਕੇ ਟਾਈਮ ਪਾਸ ਕਰਦੇ, ਜਦੋਂ ਵੀ ਬੰਦੇ ਵੇਖਦੇ ਕੋਈ ਕਿਸੇ ਗੱਲ ਤੋਂ ਦੁਖੀ, ਕੋਈ ਕਿਸੇ ਗੱਲ ਤੋਂ ਦੁਖੀ, ਜਿਹੜੇ ਕੋਠੀਆਂ ਕਾਰਾਂ ਤੇ ਸੜਕਾਂ ਤੇ ਸੈਂਸ ਦੀ ਆ ਬਣੀ ਹੋਈ ਸਮੱਗਰੀ ਤੇ ਸਮਿਟਰੀ ਵਾਲੇ ਪਦਾਰਥ ਵੇਖਦੇ ਹੈ ਤੇ ਬੜਾ ਕੁਝ ਨਜ਼ਰ ਆ ਰਿਹਾ, ਪਰ ਚਾਰ ਸਵੇਰੇ ਸਾਹਿਬ ਸਿੰਘ ਜੀ ਦੁੱਖ ਹੀ ਦੁੱਖ ਹਨ। ਕੋਈ ਪਰਿਵਾਰ ਜਿੱਥੇ ਕੋਈ ਅਤਿਅੰਤ ਵਾਹਿਗੁਰੂ ਦੀ ਕਿਰਪਾ ਸੁਖੀ ਹੋਵੇ ਤੇ ਮੈਂ ਨਹੀਂ ਕਹਿੰਦਾ, ਪਰ ਜਿੰਨੇ ਕੁ ਮਿਲ ਰਹੇ ਦੁਖੀ ਦੁਖੀ। ਇਹ ਨਹੀਂ ਕਿ ਬੇਅੰਮ੍ਰਿਤਧਾਰੀ, ਜਿਹੜੇ ਅੰਮ੍ਰਿਤਧਾਰੀ ਉਹਨਾਂ ਦੇ ਘਰ ਦਾ ਵਾਤਾਵਰਨ ਵੀ ਇਤਨਾ ਅਸ਼ਾਂਤ ਹੋ ਚੁੱਕਾ, ਉਹ ਵੀ ਦੁਖੀ ਹੈ। ਗੱਜ ਕੇ ਬੋਲੋ ਸਾਧਨਾ। ਫਿਰ ਅਸੀਂ ਸੁੱਖ ਪ੍ਰਾਪਤ ਕਿਵੇਂ ਕਰੀਏ? ਸੁੱਖ ਦੀ ਪ੍ਰਾਪਤੀ ਦਾ ਮੂਲ ਸਾਧਨ ਕੀ ਹੈ? ਹਜ਼ੂਰ ਨੇ ਇੱਕੋ ਸ਼ਬਦ ਸਾਰਾ ਸਮਝਾ ਦਿੱਤਾ, ਕ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋੜੇ ਮਾਨਾ ਹੋਰੇ, ਪਰੇ ਪਰੇ ਹੀ ਕੋ ਬੁੱਝੀ ਹੈ। ਇਹਨਾਂ ਚੀਜ਼ਾਂ ਨਾਲ ਕ੍ਰਿਸ਼ਨਾ ਨਹੀਂ ਬੁੱਝੇਗੀ। ਕ੍ਰਿਸ਼ਨਾ ਕਿਵੇਂ ਬੁੱਝੇਗੀ? ਕ੍ਰਿਸ਼ਨਾ ਬੁੱਝਿਆ ਹਰ ਕੇ ਨਾਮ, ਜਦੋਂ ਹਰੀ ਦਾ ਨਾਮ ਹਿਰਦੇ ਵਿਚ ਆ ਜਾਏਗਾ ਸਾਨੂੰ ਸੁੱਖ ਹੀ ਸੁੱਖ ਪ੍ਰਾਪਤ ਹੋ ਜਾਣਗੇ। ਸੋ ਸੁਖੀਆ ਜਿਸ ਨਾਮ ਆਧਾਰ ਹੋ ਜਾਏਗਾ ਉਹ ਸੁੱਖ ਪ੍ਰਾਪਤ ਕਰ ਲਏਗਾ। ਅਸੀਂ ਨਾਮ ਤੋਂ ਬਹੁਤ ਦੂਰ ਤੁਰੇ ਜਾ ਰਹੇ ਹਾਂ, ਨਾਮ ਦੇ ਨੇੜੇ ਆਉਣ ਦੀ ਲੋੜ ਹੈ। ਨੰਨਾ ਤੇ ਮੰਮਾ ਨਾਮ, ਮੰਮਾ ਤੇ ਨੰਨਾ ਮਨ, ਮਨ ਨੂੰ ਵੀ ਉਹੋ ਦੋ ਅੱਖਰ ਲੱਗੇ ਅਤੇ ਨਾਮ ਨੂੰ ਵੀ। ਜੇ ਨੰਨਾ ਮੋਹਰੇ ਆ ਜਾ ਨਾਮ ਬਣ ਜਾਂਦਾ, ਮੰਮਾ ਮੋਹਰੇ ਲੈ ਜਾਏ ਮਨ ਬਣ ਜਾਂਦਾ। ਅਸੀਂ ਨਾਮ ਛੱਡਤਾ ਮਨ ਬਣਾ ਲਿਆ, ਗੱਜ ਕੇ ਬੋਲੋ ਸਤਨਾਮ। ਜਦੋਂ ਮਨ ਨੂੰ ਮਿਟਾ ਦੇਵਾਂਗੇ ਫਿਰ ਨਾਮ ਵਿਚ ਜੁੜ ਜਾਵਾਂਗੇ, ਸਤਨਾਮ ਜਪਦੇ ਜਪਦੇ ਸੁਖੀ ਹੀ ਸੁੱਖ ਪ੍ਰਾਪਤ ਹੋ ਜਾਣਗੇ। ਆਓ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ, ਵਿਸਥਾਰ ਵੱਲ ਜਾਵਾਂ, ਭੋਗ ਪਾਈਏ। ਹਜ਼ੂਰ ਫਰਮਾ ਰਹੇ ਹਨ, ਰਹਾਉ ਵਿਸ਼ਰਾਮ ਦੇ ਕਰ, ਅੰਤਰ ਜਾਮੇ ਕਰਨ ਹਾਰਾ ਸੋਈ ਖਸਮ ਹਮਾਰਾ। ਉਹ ਅੰਤਰ ਜਾਮੇ ਹੈ, ਦਿਲਾਂ ਦੀਆਂ ਗੱਲਾਂ ਬੁੱਝ ਲੈਂਦਾ, ਦਿਲਾਂ ਕਾ ਮਾਲਕ ਕਰੇ ਹਾਕ, ਉਹ ਦਿਲਾਂ ਦੀਆਂ ਗੱਲਾਂ ਬੁੱਝ ਲੈਂਦਾ। ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਚਰਨਾਂ ਵਿਚ 84 ਫੌਜੀ ਸਿੰਘ ਗਏ, ਸੰਕਲਪ ਕਰ ਲਿਆ ਕਿ ਜੇ ਮਹਾਂਪੁਰਖ ਅੰਤਰ ਜਾਮੇ ਕੱਲੇ ਕੱਲੇ ਦੇ ਨਾਮ ਦੱਸਣ। ਇਮਤਿਹਾਨ ਲੈਣਾ ਤਾਂ ਨਹੀਂ ਚਾਹੀਦਾ ਸਾਧੂਆਂ ਦਾ, ਪਰ ਬੰਦੇ ਦੀ ਫਿਤਰਤ ਹੈ ਦੂਏ ਦਾ ਇਮਤਿਹਾਨ ਲੈਣਾ, ਪਰ ਜੇ ਆਪ ਇਮਤਿਹਾਨ ਚ ਬਹਿਣਾ ਪਏ ਫਿਰ ਰੋਣ ਲੱਗ ਪੈਂਦਾ ਬੰਦਾ। ਦੂਏ ਦਾ ਇਮਤਿਹਾਨ ਲੈਣਾ ਬੜਾ ਸੌਖਾ ਹੁੰਦਾ, ਆਪ ਇਮਤਿਹਾਨ ਦੇਣਾ ਬੜਾ ਔਖਾ ਹੈ। ਇਮਤਿਹਾਨ ਦੇ ਕੇ ਪਾਸ ਹੋਣਾ ਹੋਰ ਵੀ ਔਖਾ ਹੈ, ਫਿਰ ਸਕਾਲਰਾਂ ਤੇ ਫਸਟਾਂ ਤੇ ਸੈਕੰਡ ਡਿਵੀਜ਼ਨਾਂ ਲੈਣੀਆਂ ਹੋਰ ਵੀ ਔਖਾ। ਸੋ ਸਾਧ ਸੰਗਤ ਜੀ ਅਸੀਂ ਬੇਨਤੀ ਕਰ ਰਹੇ ਸਾਂ, ਮਹਾਂਪੁਰਖਾਂ ਨੇ ਨਾਮ ਵੀ ਪੁਕਾਰ ਦਿੱਤੇ। ਕਿਸੇ ਨੇ ਕਿਹਾ ਕੜਾਹ ਪ੍ਰਸ਼ਾਦ ਛਕਾਉਣ, ਕਿਸੇ ਨੇ ਕਿਹਾ ਅੰਗੂਰ, ਕਿਸੇ ਨੇ ਕਿਹਾ ਖਰਬੂਜੇ, ਕੋਟੇ ਫਲ। ਮਹਾਂਪੁਰਖਾਂ ਨੇ ਦਿਵ ਦ੍ਰਿਸ਼ਟੀ ਕੀਤੀ, ਸਾਰਾ ਕੁਝ ਬਖਸ਼ਿਸ਼ ਕਰ ਦਿੱਤਾ ਅਤੇ ਉਹਨਾਂ ਨੇ ਬੇਨਤੀ ਕੀਤੀ ਸਤਿਗੁਰ। ਸੋ ਸਾਧ ਸੰਗਤ ਜੀ 84 ਨੂੰ ਉਹਨਾਂ ਨੇ ਗੁਰੂ ਮਹਾਰਾਜ ਦੇ ਨਾਮ ਦਾ ਵਿਚਾਰ ਦਿੱਤਾ, 84 ਦੇ 84 ਬ੍ਰਹਮ ਗਿਆਨੀ ਬਣ ਗਏ। ਮੁੜ ਕੇ ਉਹ ਘਰ ਨਹੀਂ ਪਰਤੇ, ਸਾਰੇ ਦੇ ਸਾਰੇ ਸਾਧੇ ਹੋ ਗਏ। ਗੱਜ ਕੇ ਬੋਲੋ ਸਤਨਾਮ। ਬ੍ਰਹਮ ਗਿਆਨੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਵਿਚ ਇਤਨੀ ਵੱਡੀ ਤਾਕਤ ਹੈ ਜੇ ਐਸਾ ਮਹਾਂਪੁਰਖ ਮਿਲ ਗਏ। ਸੋ ਆਖਰੀ ਪੰਕਤੀਆਂ ਹਨ, ਨਿਰਪਾ ਭਏ ਗੁਰ ਚਰਣੀ ਲਾਗੇ ਕਰਾਮ ਨਾਮ ਆਧਾਰਾ। ਉਹ ਗੁਰੂ ਦੇ ਚਰਨੀ ਲਾ ਕੇ ਨਿਰਭਉ ਹੋ ਗਏ ਹਨ, ਵਿਕਾਰਾਂ ਤੋਂ ਰਹਿਤ ਹੋ ਗਏ ਹਨ, ਇੱਕ ਰਾਮ ਦੇ ਨਾਮ ਦਾ ਆਧਾਰਾ ਵੀ ਆਸਰਾ ਗ੍ਰਹਿਣ ਕਰ ਲਿਆ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋ ਬਨਹਾਰਾ। ਮੂਲ ਮੰਤਰ ਦਾ ਅਨੁਵਾਦ ਹੈ, ਉਹਦਾ ਦਰਸ਼ਨ ਸਫਲ ਹੈ, ਉਹਦਾ ਜਿਹੜਾ ਮੂਰਤੀ ਇੱਥੇ ਕਿਤੇ ਜੜ ਪਿਰਤਮਾ ਦਾ ਨਾਮ ਨੀ, ਮੂਰਤ ਨਾਮ ਸਰੂਪ ਦਾ, ਉਹਦਾ ਜਿਹੜਾ ਸਰੂਪ ਹੈ ਕਾਲ ਤੋਂ ਰਹਿਤ ਹੈ, ਪ੍ਰਭੂ ਪਿੱਛੇ ਵੀ ਸੀ ਹੁਣ ਵੀ ਹੈ ਅੱਗੇ ਵੀ ਹੋਵੇਗਾ। ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ। ਆਪਣੇ ਸੰਤਾਂ ਭਗਤਾਂ ਨੂੰ ਆਪਣੇ ਕੰਠ ਲਗਾ ਕੇ ਰਾਖਦਾ, ਜਿਵੇਂ ਬਿੱਲੀ ਬਲੂੰਗੜੇ ਨੂੰ ਫੜਦੀ ਹੈ ਤੇ ਦੰਦ ਨੀ ਵੱਜਣ ਦੀ, ਚੂਹੇ ਦਾ ਛੱਡਦੀ ਕੁਝ ਨੀ, ਦੰਦ ਚੂਹੇ ਲਈ ਵੀ ਉਹੀ ਹੈ ਤੇ ਬਲੂੰਗੜੇ ਲਈ ਵੀ ਫਰਕ ਹੈ। ਇਸ ਤਰ੍ਹਾਂ ਸੰਤਾਂ ਭਗਤਾਂ ਵਾਸਤੇ ਤੋਂ ਨਰਮ ਬੜਾ ਤੇ ਜਿਹੜੇ ਸੰਤਾਂ ਭਗਤਾਂ ਦੇ ਦੋਖੀ ਉਹਨਾਂ ਵਾਸਤੇ ਰੱਬ ਗਰਮ ਵੀ ਬੜਾ ਹੈ। ਆਪਣੀ ਪ੍ਰੀਤ ਲਾ ਕੇ ਕੰਠ ਗਲ ਲਾ ਕੇ ਉਹਨਾਂ ਨੂੰ ਰੱਖਦਾ, ਆਪਣੀ ਪ੍ਰੀਤ ਪਿਆਰਾ
ਪਿਆਰਾ ਆਪਣੀ ਪ੍ਰੀਤੀ ਉਹਨਾਂ ਨੂੰ ਇਉਂ ਬਖਸ਼ਿਸ਼ ਕਰਦਾ। ਬੜੀ ਵਡਿਆਈ ਅਚਾਰਜ ਸੋਭਾ ਕਾਰਜ ਆਇਆ ਰਾਸੇ, ਪ੍ਰਭੂ ਦੀ ਵਡਿਆਈ ਵੱਡੀ, ਜਿਹੜੀ ਉਹਦੀ ਵਡਿਆਈ ਕਰਦੇ ਉਹਨਾਂ ਦੀ ਵਡਿਆਈ ਵੱਡੀ ਹੋ ਜਾਂਦੀ, ਉਹਨਾਂ ਦੇ ਆਉਂਦੇ ਸਾਰੇ ਕਾਰਜ ਰਾਸੋ ਰਾਸ ਆ ਜਾਂਦੇ ਹਨ, ਸਪੂਰਨ ਹੋ ਜਾਂਦੇ ਹਨ, ਨਿਰਵਿਘਨ ਸਪੂਰਨ। ਨਾਨਕ ਗੁਰ ਪੂਰਾ ਭੇਟਿਓ ਸਗਲੇ ਦੁੱਖ ਵਿਨਾਸੇ। ਸਤਿਗੁਰ ਬਾਬਾ ਨਾਨਕ ਸਾਹਿਬ ਜੀ ਦੀ ਬਾਣੀ ਦੁਆਰਾ ਪੰਜਵੇਂ ਪਾਤਸ਼ਾਹ ਸਿਧਾਂਤ ਦਾ ਵਰਣਨ ਕਰਦੇ ਹੋਏ ਫਰਮਾਉਂਦੇ ਹਨ, ਉਹਨਾਂ ਨੂੰ ਪੂਰਾ ਗੁਰੂ ਗੁਰੂ ਨਾਨਕ ਸਾਹਿਬ ਭੇਟਿਓ ਮਿਲਿਆ।